श्री गुरु ग्रंथ साहिब सच्चे पातशाह जी दी पावन पवित्र हजूरी अंदर संध्या दे इस गुरमत दीवान दी आप जी हाजरी पर रहे हो। इस स्थान दे रोजाना दे नेम मर्यादा अनुसार कीर्तन गुरमत विचारा कवि वीरा तो कवि श्री अंदर गुरु इतिहास और हुने ही सम्मान योग भाई जतिंद्र पाल सिंह जी अमृत गुरबाणी दा कीर्तन सरवण करा के गए ने। वो जो भाई साहब जी ने अमृत बचन सरवण कराए ने कीर्तन अंदर उसनु ही आधार बना के आपा इस दीवान विच गुरमत विचार कर सकिए। जो अमृत बोल आप जी ने सरवण कीते ने ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਉਸ ਵਾਰ ਦੀ 15ਵੀਂ ਪੌੜੀ ਹੈ। ਆਓ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਜੀਵਨ ਇਲਾਹੀ ਗੁਰਬਾਣੀ ਦੀ ਵਿਚਾਰ ਰੋਜ਼ ਹੀ ਤਕਰੀਬਨ ਆਪਾਂ ਕਰ ਰਹੇ ਹਾਂ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਜੀ ਬਖਸ਼ੋ ਆਸ਼ੀਸ ਪਿਆਰ ਅਦਬ ਨਾਲ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਅੰਮ੍ਰਿਤ ਰਸਨਾ ਤੋਂ ਜੋ ਇਹ ਬੋਲ ਉਚਾਰਨ ਕੀਤੇ ਉਸ ਵਿੱਚ ਪਹਿਲਾਂ ਆਪਣੇ ਮਨ ਨੂੰ ਮੁਖਾਤਬ ਕੀਤਾ ਕਿ ਹੇ ਮੇਰੇ ਮਨ, ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਧਿਆ ਜਿਸ ਦਾ ਹੁਕਮ ਸਾਰੇ ਸੰਸਾਰ ਦੇ ਵਿੱਚ ਚੱਲਦਾ ਹੈ। ਦੂਸਰਾ ਬਚਨ ਕਿ ਉਸ ਪ੍ਰਭੂ ਦੇ ਨਾਮ ਨੂੰ ਦਿਨ ਰਾਤ ਜਪ ਜਿਹੜਾ ਅੰਤਲੇ ਵੇਲੇ ਜੀਵ ਦਾ ਛੁਟਕਾਰਾ ਕਰਾਂਦਾ, ਇਹਦੀ ਬੰਦ ਖਲਾਸੀ ਕਰਾ ਦਿੰਦਾ। ਤੀਸਰਾ ਬਚਨ ਕਿ ਅੰਦਰ ਦੀ ਭੁੱਖ ਇਨਸਾਨ ਦੀ ਮਿਟਦੀ ਨਹੀਂ, ਤੂੰ ਉਸ ਪ੍ਰਭੂ ਦੇ ਨਾਮ ਨੂੰ ਜਪ ਜਿਹੜਾ ਤ੍ਰਿਸ਼ਨਾ ਦੀ ਭੁੱਖ ਨੂੰ ਮਿਟਾ ਕੇ ਅੰਦਰ ਨੂੰ ਸਬਰ ਸੰਤੋਖ ਬਖਸ਼ ਦਿੰਦਾ, ਤੇ ਜੇਕਰ ਕੋਈ ਗੁਰੂ ਦੇ ਸਨਮੁਖ ਹੋ ਕੇ ਵੱਡਿਆਂ ਭਾਗਾਂ ਵਾਲਾ ਇਸ ਨਾਮ ਨੂੰ ਜਪ ਲਏ, ਜਿਤਨੇ ਮਰਜ਼ੀ ਨਿੰਦਕ ਉਹਦਾ ਬੁਰਾ ਸੋਚਣ ਵਾਲੇ ਦੁਸ਼ਟ ਬਿਰਤੀ ਵਾਲੇ ਲੋਕ, ਇੱਕ ਦਿਨ ਬੰਦਗੀ ਕਰਨ ਵਾਲੇ ਦੇ ਚਰਨਾਂ ਵਿੱਚ ਨਿੰਦਕਾਂ ਨੂੰ ਵੀ ਝੁਕਣਾ ਪੈਂਦਾ। ਹਜ਼ੂਰ ਨੇ ਫਿਰ ਨਾਲ ਅਖੀਰ ਬਚਨ ਕਿਹਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਛਾਪ ਲਾ ਕੇ ਕਿ ਜਿਨ੍ਹਾਂ ਨੇ ਪਰਮਾਤਮਾ ਦੇ ਵੱਡੇ ਨਾਮ ਨੂੰ ਜਪਿਆ ਹਰ ਇੱਕ ਤਾਕਤ ਉਹਨਾਂ ਦੇ ਸਾਹਮਣੇ ਨਾਮ ਸਾਹਮਣੇ ਝੁਕ ਗਏ। ਸਾਧ ਸੰਗਤ ਬਚਨ ਭਾਈ ਸਾਹਿਬ ਨੇ ਪੜ੍ਹੇ ਨੇ ਕਿ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਏ। ਦੇਖੋ ਜੇ ਬਾਣੀ ਨੂੰ ਅਮਲੀ ਜਾਮਾ ਆਪਣੇ ਜੀਵਨ ਵਿੱਚ ਆਪਾਂ ਢਾਲ ਲਵਾਂਗੇ ਤੇ ਇਸ ਪਵਿੱਤਰ ਪੌੜੀ ਦੀਆਂ ਤੁਕਾਂ ਵਿੱਚੋਂ ਹੀ ਸਾਨੂੰ ਦੁਨੀਆਂ ਦਾ ਹਰ ਸੁੱਖ ਤੇ ਸਾਡੇ ਅੰਦਰ ਦੀ ਦੁੱਖ ਕਲੇਸ਼ ਮੁਸੀਬਤ ਉਹ ਹੱਲ ਹੋ ਜਾਏਗੀ। ਸਾਹਿਬ ਨੇ ਫੁਰਮਾਇਆ ਕਿ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਏ। ਉਸ ਪਰਮਾਤਮਾ ਦੇ ਨਾਮ ਨੂੰ ਜਪ ਜਿਸ ਦਾ ਹੁਕਮ ਸਾਰੇ ਸੰਸਾਰ ਦੇ ਵਿੱਚ ਚੱਲਦਾ ਹੈ। ਇੱਥੇ ਪਹਿਲੀ ਬੇਨਤੀ ਹੈ ਕਿ ਅਕਸਰ ਬੰਦੇ ਦਾ ਇੱਕ ਸੁਭਾਅ ਹੈ ਕਿ ਉਹ ਆਪਣਾ ਸੰਬੰਧ ਆਪਣਾ ਮਿਲਾਪ ਉਸ ਬੰਦੇ ਨਾਲ ਰੱਖਣਾ ਚਾਹੁੰਦਾ ਹੈ ਜਿਸ ਦੇ ਕੋਲ ਕੋਈ ਨਾ ਕੋਈ ਸ਼ਕਤੀ ਕੋਈ ਤਾਕਤ ਜਿਸ ਦੇ ਕੋਲ ਕੋਈ ਬਲ ਹੋਵੇ, ਕਿਉਂਕਿ ਉਹਦੇ ਮਨ ਚ ਹੁੰਦਾ ਹੈ ਕਿ ਜੇ ਸ਼ਕਤੀ ਵਾਲੇ ਬੰਦੇ ਦੇ ਨਾਲ ਮੈਂ ਸੰਬੰਧ ਬਣਾਵਾਂਗਾ ਕੱਲ ਨੂੰ ਮੈਨੂੰ ਜ਼ਰੂਰਤ ਪੈ ਜਾਏ ਮੈਨੂੰ ਲੋੜ ਪੈ ਜਾਏ ਇਹ ਤਾਕਤ ਵਾਲਾ ਬੰਦਾ ਮੇਰੀ ਮਦਦ ਕਰੇਗਾ। ਅਕਸਰ ਜ਼ਿਆਦਾਤਰ ਲੋਕ ਬਲਸ਼ਾਲੀ ਲੋਕਾਂ ਨਾਲ ਸੰਬੰਧ ਬਣਾਉਣ ਦਾ ਯਤਨ ਕਰਦੇ ਨੇ ਕਿਉਂਕਿ ਕੱਲ ਨੂੰ ਉਹਨਾਂ ਦੀ ਤਾਕਤ ਸਾਡੇ ਕੰਮ ਆਏ। ਉਹ ਭਾਵੇਂ ਰਾਜਨੀਤਿਕ ਤਾਕਤ ਹੋਵੇ, ਉਹ ਭਾਵੇਂ ਕੋਈ ਸਮਾਜ ਸੇਵਾ ਦੇ ਰੂਪ ਵਿੱਚ ਕਿਸੇ ਕੋਲ ਸ਼ਕਤੀ ਹੋਵੇ, ਮੁੱਖ ਦੀ ਗੱਲ ਕੀ ਕਿ ਤਾਕਤ ਵਾਲੇ ਬੰਦੇ ਨਾਲ ਸੰਬੰਧ ਬਣਾਉਣ ਲਈ ਆਦਮੀ ਉਤਾਵਲਾ ਹੈ ਤੇ ਫਿਰ ਜਿੱਥੇ ਵੀ ਜਾਂਦਾ ਹੈ ਉਹ ਅਕਸਰ ਆਪਣੇ ਬਾਰੇ ਕਹਿਣ ਤੋਂ ਪਹਿਲਾਂ ਉਸ ਵੱਡੇ ਬੰਦੇ ਦਾ ਜ਼ਿਕਰ ਜ਼ਰੂਰ ਕਰਦਾ ਹੈ ਕਿ ਫਲਾਣਾ ਬੰਦਾ ਵੱਡਾ ਜਿਹੜਾ ਉਹਦੇ ਨਾਲ ਤਾਂ ਸਾਡੀ ਘਰ ਵਾਲੀ ਗੱਲ ਹੈ। ਥੋੜੀ ਜਿਹੀ ਬੇਨਤੀ ਸਮਝਿਓ ਜੋ ਅਰਜ਼ ਕਰਨੀ ਹੈ। ਕਿਤੇ ਜਾਏਗਾ ਸ਼ਬਦ ਕਹੇਗਾ ਉਸ ਇਨਸਾਨ ਨਾਲ ਸਾਡਾ ਪਰਿਵਾਰ ਵਾਲਾ ਪਿਆਰ ਹੈ, ਹਾਲਾਂਕਿ ਉਸ ਦਾ ਸੱਕਾ ਭਰਾ ਭਾਵੇਂ ਖੂਨ ਦਾ ਰਿਸ਼ਤਾ ਉਹ ਗਰੀਬ ਹੋਵੇ ਉਹਦਾ ਜ਼ਿਕਰ ਸ਼ਾਇਦ ਕਦੀ ਨਾ ਕਰੇ, ਪਰ ਜਿਸ ਬੰਦੇ ਦੇ ਕੋਲ ਤਾਕਤ ਹੈ ਤਾਕਤ ਵਾਲੇ ਦਾ ਜ਼ਿਕਰ ਜ਼ਰੂਰ ਕਰੇਗਾ ਕਿ ਫਲਾਣਾ ਵੱਡਾ ਬੰਦਾ ਉਸ ਨਾਲ ਸਾਡਾ ਸੰਬੰਧ ਹੈ। ਮਹਾਰਾਜ ਕਹਿੰਦੇ ਨੇ ਇੱਕ ਇਨਸਾਨ ਕੋਲ ਤਾਕਤ ਹੋਵੇ ਤੇ ਬੰਦਾ ਤਰਲੋ ਮੱਛੀ ਹੁੰਦਾ, ਉਹਦੇ ਨਾਲ ਮੇਰਾ ਸੰਬੰਧ ਬਣ ਜਾਏ, ਥਾਂ ਥਾਂ ਦੱਸਦਾ ਕਿ ਫਲਾਣੇ ਬੰਦੇ ਨਾਲ ਮੇਰਾ ਸੰਬੰਧ ਹੈ। ਮਹਾਰਾਜ ਜੀ ਨੇ ਕਿਹਾ ਜਿੰਨੇ ਬੰਦਿਆਂ ਦੀਆਂ ਸਿਫਤਾਂ ਪਿਆ ਕਰਨਾ ਤੂੰ ਉਸ ਸਭ ਤੋਂ ਵੱਡੇ ਪਰਮਾਤਮਾ ਨਾਲ ਸੰਬੰਧ ਬਣਾ ਜਿਹਦਾ ਹੁਕਮ ਸਾਰੇ ਬ੍ਰਹਿਮੰਡ ਵਿੱਚ ਚੱਲਦਾ ਪਿਆ। ਇੱਕ ਆਦਮੀ ਦੇ ਹੁਕਮ ਦੀ ਸੀਮਾ ਹੈ। ਦੇਖੋ ਬੇਨਤੀ ਸੁਣਿਓ ਕਿ ਜਿੱਥੇ ਵੀ ਇਨਸਾਨ ਪੈਦਾ ਹੁੰਦਾ ਆਪਣੇ ਇਲਾਕੇ ਵਿੱਚ ਉਹਦੇ ਕੋਲ ਸ਼ਕਤੀ ਤਾਕਤ ਹੈ, ਪਰ ਉਹਦੇ ਹੁਕਮ ਦੀ ਸੀਮਾ ਹੈ। ਇਸ ਥਾਂ ਤੇ ਆਪਾਂ ਬੈਠੇ ਹਾਂ, ਜਿਹੜਾ ਇੱਥੇ ਸ਼ਕਤੀਸ਼ਾਲੀ ਤਾਕਤਵਰ ਇਨਸਾਨ ਹੋਵੇਗਾ ਇਸ ਸ਼ਹਿਰ ਵਿੱਚ, ਠੀਕ ਹੈ ਉਹਦੀ ਇਸ ਸ਼ਹਿਰ ਵਿੱਚ ਪੂਰੀ ਚੱਲੇਗੀ, ਉਸ ਦੀ ਆਪਣੇ ਇਸ ਮੁਲਕ ਵਿੱਚ ਪੂਰੀ ਚੱਲੇਗੀ। ਜ਼ਰੂਰੀ ਨਹੀਂ ਕਿ ਜਿਸ ਦੀ ਇਸ ਸ਼ਹਿਰ ਵਿੱਚ ਮੰਨੀ ਜਾਂਦੀ ਏ ਉਹਦੀ ਬਾਤ ਚੱਲਦੀ ਏ ਉਹਨੂੰ ਦੂਸਰੇ ਮੁਲਕ ਵਿੱਚ ਵੀ ਸਵੀਕਾਰ ਕਰ ਲੈਣ, ਇੱਥੋਂ ਤੱਕ ਕਿ ਇੱਕ ਸਟੇਟ ਵਿੱਚ ਰਹਿਣ ਵਾਲਾ ਉਹਦੀ ਗੱਲ ਦੂਸਰੀ ਸਟੇਟ ਵਿੱਚ ਸਵੀਕਾਰ ਨਹੀਂ ਕੀਤੀ ਜਾਂਦੀ, ਪਰ ਪੂਰੀ ਪਰਿਪੂਰਨ ਪਰਮਾਤਮਾ ਜਿਹਦਾ ਹੁਕਮ ਕਰੋੜਾਂ ਬ੍ਰਹਿਮੰਡਾਂ ਦੇ ਉੱਤੇ ਚੱਲਦਾ ਪਿਆ। ਪਹਿਲੀ ਬੇਨਤੀ ਹੈ ਕਿ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਏ। ਕਿੰਨਿਆਂ ਤੇ ਹੁਕਮ ਚੱਲਦਾ ਉਹਦਾ? ਜਾਂ ਕਹਿ ਵਸ ਖਾਨ ਸੁਲਤਾਨ, ਜਿਸ ਦੇ ਅਧੀਨ ਵੱਡੇ ਵੱਡੇ ਰਾਜੇ ਮਹਾਰਾਜੇ ਨੇ। ਜਾਂ ਕਹਿ ਵਸ ਖਾਨ ਸੁਲਤਾਨ, ਜਾਂ ਕਹਿ ਵਸ ਹੈ ਸਗਲ ਜਹਾਨ, ਜਾਂ ਕਾ ਕੀਆ ਸਭ ਕਿਛ ਹੋਏ ਤਿਸ ਤੇ ਬਾਹਰ ਨਾ ਹੀ ਕੋਏ। ਜਿਹਦਾ ਹੁਕਮ ਸਾਰਿਆਂ ਤੇ ਚੱਲਦਾ ਪਿਆ ਮਨਾ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨਾਲ ਜੋ ਇੱਥੇ ਆਰੰਭ ਵਿੱਚ ਇਹ ਜ਼ਰੂਰ, ਕਿਉਂਕਿ ਰਾਤ ਵੀ ਇਹ ਪ੍ਰਕਰਨ ਚੱਲਿਆ ਸੀ, ਹਜ਼ੂਰ ਗੁਰੂ ਰਾਮਦਾਸ ਜੀ ਦੇ ਬਚਨ ਲਿਆ ਸੀ ਕਿ ਪੰਡਿਤ ਸ਼ਾਸਤ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ। ਰਾਤ ਵੀ ਇਹ ਵਿਚਾਰੇ, ਪਰ ਅੱਜ ਵੀ ਉਹੀ ਪ੍ਰਕਰਨ ਹੈ। ਆਪਾਂ ਨਾਮ ਕਿਉਂ ਜਪਣਾ ਹੈ? ਇੱਥੇ ਇੱਕ ਬੇਨਤੀ ਰਾਤ ਵੀ ਕੀਤੀ, ਜਿੰਨੀ ਕੁ ਮਾਲਕ ਨੇ ਸਮਤ ਬਖਸ਼ੀ, ਪਹਿਲੀ ਮੈਂ ਖਿਮਾ ਮੰਗ ਲਵਾਂ, ਮੇਰੀ ਵਿਚਾਰ ਚ ਕੋਈ ਮੇਰਾ ਦਾਵਾ ਨਹੀਂ। ਕੋਈ ਜ਼ਰੂਰੀ ਨੀ ਇੱਕ ਆਦਮੀ 2-2.5 ਫੁੱਟ ਉੱਚਾ ਬੈਠਾ ਹੋਵੇ ਤੇ ਉਹ ਸਮਝੇ ਸਭ ਕੁਛ ਹੀ ਮੈਨੂੰ ਪਤਾ ਹੈ। ਪਤਾ ਨੀ ਸਰੋਤਿਆਂ ਵਿੱਚ ਕਿੰਨੇ ਕੁ ਗਿਆਨਵਾਨ ਤੇ ਕਿੰਨੇ ਕੁ ਪਰਮਾਤਮਾ ਦੇ ਨਾਮ ਦੇ ਅਭਿਆਸੀ ਬੈਠੇ ਹੁੰਦੇ, ਪਰ ਜਿੰਨੀ ਕੁ ਸੋਝੀ ਮਾਲਕ ਨੇ ਦਿੱਤੀ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬੋਲ ਹੈ, ਨਾਮ ਜੀ ਗੱਲ ਜਦੋਂ ਆਪਾਂ ਕਰਨੇ ਆ ਤੇ ਸਾਡਾ ਕੁਦਰਤੀ ਤੌਰ ਤੇ ਧਿਆਨ ਜਿਹੜਾ ਉਹ ਵਾਹਿਗੁਰੂ ਗੁਰਮੰਤਰ ਵੱਲ ਜਾਏਗਾ, ਸਾਡਾ ਧਿਆਨ ਮੂਲ ਮੰਤਰ ਵੱਲ ਜਾਏਗਾ, ਸਾਡਾ ਧਿਆਨ ਗੁਰੂ ਦੇ ਸ਼ਬਦ ਵੱਲ ਜਾਏਗਾ। ਸਿਰਫ ਸੰਖੇਪ ਜੀ ਜੋ ਰਾਤ ਵੀ ਅਰਜ਼ ਕੀਤੀ, ਦੇਖੋ ਇੱਕ ਤਾਂ ਅੱਖਰਾਂ ਵਿੱਚ ਸ਼ਬਦ ਵਿੱਚ ਬੜੀ ਵੱਡੀ ਸ਼ਕਤੀ ਹੈ। ਅੱਖਰ ਕਿਸੇ ਵੀ ਰੂਪ ਵਿੱਚ ਮਿਲ ਕੇ ਸ਼ਬਦ ਬਣਿਆ ਹੋਵੇ, ਹਰ ਸ਼ਬਦ ਨੂੰ ਜਦੋਂ ਆਪਾਂ ਬੋਲਨੇ ਆ ਤੇ ਉਹ ਦੂਸਰੇ ਉੱਪਰ ਸੁਣਨ ਵਾਲੇ ਉੱਪਰ ਆਪਣਾ ਪ੍ਰਭਾਵ ਜ਼ਰੂਰ ਪਾਉਂਦਾ ਹੈ। ਮੈਂ ਗੁਰੂ ਸ਼ਬਦ ਦੀ ਗੱਲ ਨਹੀਂ ਕਰ ਰਿਹਾ, ਆਮ ਸ਼ਬਦ ਅਸੀਂ ਜ਼ਬਾਨ ਤੋਂ ਸ਼ਬਦ ਕੋਈ ਬੋਲੀਏ। ਮੰਨ ਲਓ ਕਿ ਕੋਈ ਇਨਸਾਨ ਆਪਣੀ ਜ਼ਬਾਨ ਦੇ ਵਿੱਚੋਂ ਅਪ ਸ਼ਬਦ ਬੋਲਦਾ, ਫਿੱਕੇ ਬੋਲ ਬੋਲਦਾ। ਰਾਤ ਵੀ ਅਰਜ਼ ਕੀਤੀ ਕਿ ਫਿੱਕੇ ਬੋਲਾਂ ਵਿੱਚ ਕੋਈ ਸ਼ਕਤੀ ਬਾਹਰ ਮੁਖੀ ਦਿਸਦੀ ਤਾਂ ਨਹੀਂ, ਸਿਰਫ ਹਵਾ ਇੱਕ ਹੈ ਜਿਹੜੀ ਸਰੀਰ ਵਿੱਚੋਂ ਨਿਕਲੀ, ਅੱਖਰਾਂ ਤੋਂ ਸ਼ਬਦ ਬਣਾ ਦਿੱਤੇ। ਉਹਨਾਂ ਸ਼ਬਦਾਂ ਦੇ ਵਿੱਚ ਕੋਈ ਸ਼ਸਤਰ ਨਹੀਂ, ਉਹਨਾਂ ਸ਼ਬਦਾਂ ਦੇ ਅੰਦਰ ਕੋਈ ਹਥਿਆਰ ਨਹੀਂ, ਪਰ ਉਹਨਾਂ ਬੋਲਾਂ ਵਿੱਚ ਸ਼ਬਦਾਂ ਵਿੱਚ ਇੰਨੀ ਸ਼ਕਤੀ ਹੈ ਕਿ ਅਪ ਸ਼ਬਦ ਕੋਈ ਬੋਲਦਾ ਤੇ ਆਦਮੀ ਦੇ ਅੰਦਰ ਕ੍ਰੋਧ ਦੀ ਜਵਾਲਾ ਭੜਕ ਉੱਠਦੀ ਹੈ, ਉਹ ਬੋਲਣ ਵਾਲੇ ਨੂੰ ਮਾਰਨ ਵਾਲੇ ਤੱਕ ਜਾਂਦਾ ਹੈ। ਜੇ ਇੱਕ ਆਦਮੀ ਦਾ ਬੋਲ ਅੰਦਰ ਨੂੰ ਉਤਾਵਲਾ ਕਰਕੇ ਬੋਲਣ ਵਾਲੇ ਤੇ ਹੱਥ ਚੁੱਕਣ ਨੂੰ ਮਜਬੂਰ ਕਰਦਾ, ਇਹਦਾ ਮਤਲਬ ਉਸ ਫਿੱਕੇ ਸ਼ਬਦ ਵਿੱਚ ਵੀ ਇੰਨੀ ਤਾਕਤ ਹੈ ਕਿ ਉਹਨੇ ਇਨਸਾਨ ਦੇ ਅੰਦਰ ਆਪਣਾ ਪ੍ਰਭਾਵ ਪਾ ਦਿੱਤਾ। ਸਿਰਫ ਇੱਕ ਦੁਨਿਆਵੀ ਸ਼ਬਦ ਹੈ, ਪਰ ਜਿਸ ਅੰਦਰ ਗੁਰੂ ਦਾ ਸ਼ਬਦ ਆ ਜਾਏ, ਜਿਸ ਅੰਦਰ ਪਰਮਾਤਮਾ ਦਾ ਸ਼ਬਦ ਆ ਜਾਏ, ਜਿਸ ਅੰਦਰ ਗੁਰੂ ਕੀ ਬਾਣੀ ਆ ਜਾਏ, ਜੇ ਫਿੱਕੇ ਬੋਲ ਅੰਦਰ ਅੱਗ ਪੈਦਾ ਕਰ ਦਿੰਦੇ ਨੇ ਤੇ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜੇਗਾ, ਪਰਮਾਤਮਾ ਦਾ ਨਾਮ ਉਹਦੇ ਅੰਦਰ ਸਕੂਨ ਤੇ ਠੰਡ ਕਿਤਨੀ ਕੁ ਪੈਦਾ ਕਰੇ। ਇਹ ਤੋਂ ਇੱਕ ਹੋਰ ਬੇਨਤੀ, ਕਈ ਵਾਰੀ ਅਸੀਂ ਰਾਤ ਵੀ ਸ਼ਬਦ ਕੀਤਾ ਕਿ ਅੱਖਰ ਨੇ, ਕਈ ਵਾਰੀ ਅਸੀਂ ਕਹਿੰਦੇ ਹਾਂ ਸ਼ਬਦ ਕਿਵੇਂ, ਵਾਹਿਗੁਰੂ ਗੁਰੂ ਸ਼ਬਦ ਕਿੱਥੋਂ ਸ਼ੁਰੂ ਹੋਇਆ। ਦੇਖੋ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਅਸੀਂ ਕਰਨੇ, ਉੱਥੇ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਦੀ ਰਚਨਾ ਨੂੰ ਅਸੀਂ ਗੁਰਮਤ ਦੀ ਵਿਆਖਿਆ ਕਰਨ ਲਈ ਸਹਾਰਾ ਲੈਨੇ। ਉਹਨਾਂ ਦਾ ਇੱਕ ਪਵਿੱਤਰ ਬਚਨ ਹੈ ਭਾਈ ਸਾਹਿਬ ਦਾ ਕਿ ਸਤ ਰੂਪ ਸਤ ਨਾਮ ਕਰ ਸਤਿਗੁਰ ਨਾਨਕ ਦਿਓ ਜਪਾਇਆ। ਉਹਨਾਂ ਦੀ ਵਾਰ ਦੀ ਪੌੜੀ ਹੈ ਸਤ ਰੂਪ ਦਰ ਤੇ ਅਕਾਲ ਪੁਰਖ ਸਤ ਸਵਰੂਪ ਸਤ ਰੂਪ ਸਤ ਨਾਮ ਕਰ ਸਤਿਗੁਰ ਨਾਨਕ ਦਿਓ ਜਪਾਇਆ। ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚ ਖੰਡ ਵਸਾਇਆ। ਤੇ ਅੱਗੇ ਭਾਈ ਸਾਹਿਬ ਲਿਖਦੇ ਨੇ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਫਿਰ ਬੇਨਤੀ ਸੁਣਿਓ, ਸਤ ਰੂਪ ਸਤ ਨਾਮ ਕਰ ਸਤਿਗੁਰ ਨਾਨਕ ਦਿਓ ਜਪਾਇਆ। ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚ ਖੰਡ ਵਸਾਇਆ। ਤੇ ਨਾਲ ਬਚਨ ਕਰਦੇ ਨੇ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਹੁਣ ਇਹ ਅੱਖਰਾਂ ਦਾ ਸੁਮੇਲ ਹੈ, ਵੇਦ ਕਿਤੇਬੋਂ ਬਾਹਰਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਸਾਡੇ ਤੇ ਕੀਤੀ ਉਹਨਾਂ ਦੀ ਪਵਿੱਤਰ ਬਾਣੀ ਵਿੱਚ ਕੁਝ ਬੇਨਤੀਆਂ ਕਰਨ ਤੋਂ ਪਹਿਲਾਂ। ਦੇਖੋ ਅੱਖਰਾਂ ਦੀ ਬੜੀ ਵੱਡੀ ਤਸੀਰ ਜੇ, ਸ਼ਬਦਾਂ ਵਿੱਚ ਬੜੀ ਵੱਡੀ ਤਾਕਤ ਏ। ਸ਼ਬਦ ਤੋੜ ਵੀ ਦਿੰਦਾ ਤੇ ਸ਼ਬਦ ਜੋੜ ਵੀ ਦਿੰਦਾ। ਜੇ ਬੁਰੇ ਬੋਲ ਹੋਣਗੇ ਉਹ ਕਈ ਸਾਲਾਂ ਦੇ ਬਣੇ ਹੋਏ ਰਿਸ਼ਤੇ ਨੂੰ ਤੋੜ ਕੇ ਰੱਖ ਦੇਣਗੇ, ਤੇ ਜੇ ਕਿਤੇ ਬੰਦੇ ਦੀ ਸ਼ਬਦਾਵਲੀ ਚੰਗੀ ਹੋਵੇਗੀ ਤੇ ਕਈ ਵਾਰੀ ਟੁੱਟੇ ਹੋਏ ਬੰਦੇ ਵੀ ਸ਼ਬਦ ਸੁਣ ਕੇ ਦੁਬਾਰਾ ਜੁੜ ਜਾਂਦੇ। ਸਿਰਫ ਮੈਂ ਬਾਹਰ ਨੂੰ ਕੀ ਸ਼ਬਦ ਕਹਿ ਰਹੇ, ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ ਕਿ ਟੂਟ ਪ੍ਰੀਤ ਗਈ ਬੁਰ ਬੋਲ, ਕਿ ਜਦੋਂ ਬੁਰਾ ਬੋਲ ਜ਼ਬਾਨ ਤੋਂ ਬੋਲਿਆ ਤੇ ਕਈ ਸਾਲਾਂ ਦਾ ਬਣਿਆ ਹੋਇਆ ਪਿਆਰ ਇੱਕ ਖਿੰਨ ਦੇ ਵਿੱਚ ਟੁੱਟ ਗਿਆ। ਹੁਣ ਦੇਖੋ ਉਹਨੂੰ ਤੋੜਨ ਵਾਸਤੇ ਕੋਈ ਬਾਹਰ ਮੁਖੀ ਹਥਿਆਰ ਨਹੀਂ ਵਰਤਿਆ, ਸਿਰਫ ਬੋਲ ਹੀ ਗਏ ਕਿ ਜਿਹਨੇ ਪਿਆਰ ਨੂੰ ਤੋੜ ਦਿੱਤਾ। ਤੇ ਪਿਆਰਿਓ ਇੱਕ ਉਹ ਵੀ ਬੋਲ ਹੈ ਜਿਹੜਾ ਟੁੱਟਿਆ ਹੋਇਆ ਨੂੰ ਦੁਬਾਰਾ ਜੋੜ ਦਿੰਦਾ ਸ਼ਬਦ। ਇਸ ਤੇ ਦੋ ਉਦਾਹਰਨਾਂ ਦੇ ਦਿਆਂ, ਭਾਵੇਂ ਸਾਨੂੰ ਸ਼ਬਦ ਦੇ ਅਰਥ ਨਾ ਵੀ ਪਤਾ ਹੋਣ, ਇਹਨੂੰ ਅਗਿਆਨਤਾ ਚ ਨਾ ਲਿਜਾਣਾ, ਸਿਰਫ ਗੁਰੂ ਕੀ ਬਾਣੀ ਦੇ ਭੈ ਥੱਲੇ। ਮੰਨ ਲਓ ਕਈ ਵਾਰੀ ਅਸੀਂ ਕਹਿੰਦੇ ਸ਼ਬਦ ਦੀ ਸਮਝ ਨਹੀਂ, ਤੇ ਕੀ ਫਿਰ ਸ਼ਬਦ ਪੜ੍ਹਨਾ ਚਾਹੀਦਾ ਹੈ? ਕੀ ਫਿਰ ਉਹ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ? ਅਰਜ਼ ਕਰਾਂ, ਤੂੰ ਪਰਮਾਤਮਾ ਦਾ ਨਾਮ ਜਪ, ਤੈਨੂੰ ਸਮਝ ਨਹੀਂ ਵੀ, ਪਰ ਸ਼ਬਦ ਆਪਣੀ ਖੇਡ ਫਿਰ ਵੀ ਜ਼ਰੂਰ ਵਰਤਾਏਗਾ। ਥੋੜੀ ਜੀ ਬੇਨਤੀ ਹੈ, ਤੈਨੂੰ ਅਰਥ ਅੱਜ ਸਮਝ ਨਹੀਂ ਪੈ ਰਿਹਾ, ਪਰ ਸ਼ਬਦ ਨੂੰ ਛੱਡਣਾ। ਕਿ ਜਿਵੇਂ ਇੱਕ ਆਦਮੀ ਨੂੰ ਪਿਆਸ ਲੱਗੀ ਹੋਵੇ ਤੇ ਉਹਨੂੰ ਆਪਾਂ ਕਹੀਏ ਵੀ ਪਹਿਲਾਂ ਤੂੰ ਇਹ ਗੱਲ ਦੱਸ ਕਿ ਤੈਨੂੰ ਪਤਾ ਹੈ ਇਹ ਪਾਣੀ ਬਣਿਆ ਕਿਵੇਂ? ਉਹਨੇ ਕੈਮਿਸਟਰੀ ਨਹੀਂ ਪੜ੍ਹੀ, ਉਹਨੂੰ ਨਹੀਂ ਪਤਾ ਕਿਵੇਂ ਪਾਣੀ ਬਣਿਆ। ਉਹਨੂੰ ਪੁੱਛੀਏ ਵੀ ਤੈਨੂੰ ਪਾਣੀ ਦਾ ਸੂਤਰ ਪਤਾ ਹੈ? ਉਹਦੀ ਜਾਣੇ ਬਲਾ H2O ਕਿਵੇਂ ਪਾਣੀ ਬਣਿਆ? ਉਹ ਕਹਿੰਦਾ ਮੈਨੂੰ ਇਹ ਪਤਾ ਨਹੀਂ ਕਿ ਪਾਣੀ ਕਿਵੇਂ ਰੱਬ ਨੇ ਬਣਾਇਆ, ਪਰ ਇੰਨਾ ਪਤਾ ਜੇ 2 ਘੁੱਟ ਪਿਆ ਦੇਗਾ ਨਾ ਤੇ ਪਾਣੀ ਪਿਆਸ ਜ਼ਰੂਰ ਦੂਰ ਕਰੇਗਾ। ਜੇ ਪਾਣੀ ਦੇ ਅਰਥ ਨਹੀਂ ਪਤਾ ਤੇ ਤਾਂ ਵੀ ਪਾਣੀ ਬੰਦੇ ਦੇ ਅੰਦਰ ਦੀ ਪਿਆਸ ਦੂਰ ਕਰਦਾ। ਤੈਨੂੰ ਜੇ ਸਮਝ ਨਹੀਂ ਵੀ ਪੈਂਦੀ ਪਈ, ਗੁਰੂ ਦੀ ਸ਼ਬਦ ਬਾਣੀ ਪੜ੍ਹ ਤੇ ਸੁਣ, ਸੱਚ ਇਹ ਬਾਣੀ ਆਪਣੀ ਖੇਡ ਵਰਤਾ ਕੇ ਅੰਦਰ ਦੀ ਪਿਆਸ ਜ਼ਰੂਰ ਬੁਝਾਏਗੀ। ਰਾਤ ਇੱਕ ਉਦਾਹਰਨ ਸੀ ਕਿ ਬੱਚਾ ਹੈ ਜਨਮ ਲੈਂਦਾ, ਮੈਂ ਉਸੇ ਨੂੰ ਆਧਾਰ ਬਣਾ ਕੇ ਥੋੜਾ ਜਿਹਾ ਅੱਗੇ ਤੁਰ ਲੱਗਾ ਕਿ ਬੱਚੇ ਜੰਮਦੇ ਨੂੰ ਕੀ ਦੁੱਧ ਦੀ ਤਾਕਤ ਦਾ ਪਤਾ ਹੈ? ਉਹਨੂੰ ਕੋਈ ਸਮਝ ਨਹੀਂ ਕਿ ਦੁੱਧ ਵਿੱਚ ਵਿਟਾਮਿਨ ਕੀ ਨੇ, ਕੋਈ ਸਮਝ ਨਹੀਂ। ਇੱਥੋਂ ਤੱਕ ਉਹਨੂੰ ਦੁੱਧ ਸ਼ਬਦ ਦਾ ਵੀ ਗਿਆਨ ਨਹੀਂ, ਉਹਨੂੰ ਕੋਈ ਪਤਾ ਨਹੀਂ ਕਿ ਇਹਨੂੰ ਦੁੱਧ ਕਹਿੰਦੇ ਨੇ, ਮਿਲਕ ਕਹਿੰਦੇ ਨੇ, ਇਹਨੂੰ ਸ਼ੀਰ ਕਹਿੰਦੇ ਨੇ, ਇਹਨੂੰ ਖੀਰ ਕਹਿੰਦੇ ਨੇ, ਕੁਛ ਨਹੀਂ ਪਤਾ। ਸਿਰਫ ਇੱਕ ਗੱਲ ਜ਼ਰੂਰ ਕਿ ਦੁੱਧ ਬੱਚੇ ਦੇ ਮੁੱਖ ਵੀ ਚਲਾ ਜਾਏ ਤੇ ਦੁੱਧ ਆਪਣੇ ਆਪ ਹੀ ਤਨ ਨੂੰ ਤਾਕਤ ਦੇਣ ਲੱਗ ਪੈਂਦਾ ਹੈ। ਜੇ ਬੱਚੇ ਨੂੰ ਦੁੱਧ ਬੋਲਣਾ ਵੀ ਨਹੀਂ ਆਉਂਦਾ, ਦੁੱਧ ਅੰਦਰ ਚਲਾ ਜਾਏ ਤੇ ਤਨ ਨੂੰ ਤਾਕਤ ਮਿਲਦੀ ਏ, ਤੇ ਜਿਹਦੇ ਅੰਦਰ ਗੁਰੂ ਦੇ ਸ਼ਬਦ ਦਾ ਜਾਪ ਚਲਾ ਜਾਏ, ਸੱਚ ਇਵੇਂ ਉਹਦੀ ਆਤਮਾ ਨੂੰ ਬਲ ਮਿਲਦਾ। ਸਤਿਗੁਰੂ ਦੇ ਫਿਰ ਬਚਨਾਂ ਵੱਲ, ਸ਼ਬਦ ਫਿਰ ਨਾਮ ਵੱਲ ਆਪਾਂ ਆਵਾਂਗੇ। ਹੁਣ ਅੱਖਰ ਕੋਈ ਵੀ ਸ਼ਬਦ ਆਪਣਾ ਅਸਰ ਕਰਦਾ। ਇੱਕ ਉਦਾਹਰਨ ਦਾਸ ਹੋਰ ਦੇ ਦੇਵੇ, ਸਿਰਫ ਇਸ ਕਰਕੇ ਵੀ ਆਪਾਂ ਬਹੁਤ ਖਲਾਰਾ ਪਾਉਣਾ ਵਿਚਾਰ ਚ ਕਿ ਮਨ ਨੂੰ ਸਮਝ ਪੈ ਜਾਏ। ਉਂਝ ਤਾਂ ਨਾਮ ਬਾਰੇ ਕਿਸੇ ਨੇ ਕੀਮਤ ਕੀ ਜਾਣੀ, ਨਾਮ ਦਾ ਕਿਸੇ ਨੇ ਥਾਂ ਪਾਇਆ,
था नहीं पर बेनती करा शब्द हरकत पैदा करता है। बच्ची है असी नाम रख देने उहदा गुरुद्वारा साहिब आए उसका नाम रख दिता ते सतगुरु ने कृपा साडे ते कीती जदों असी नाम रखने आ पहला अखर भी हजूर ने दिता ते अखीर वाला नाम भी मेरे सतगुरु ने दिता पर एक कृपा कीती विच सानू थोड़ी जी स्वतंत्रता दे दिती पर ओ भी गुरु शब्द दे पै विच पहला अखर भी गुरु दा अंतला शब्द भी गुरु दा दिता सिंह जां कौर विच असी अपनी मर्जी नाल राह रखने आ पर पहले ते अखीर वालियां नूं छड्ड के नहीं सतगुरु दा शब्द लैके असी नाम रख देने हुण बच्चे नूं की पता बेटी नूं बेटे नूं कोई पता नहीं असी सारे परिवार दे जी नाम लई जाने ओ महीने दो महीने तीन महीने दा बच्चा जिन्हें चुकिया ओ नाम पुकारन लग पिया ओ अखर बोलन लग पिया हुण उस बच्चे नूं की पता कि जो कुछ ये गुल हिला के बोलदे ने ए अखर की ने ए लिपि की है भाषा की है एदी धुनि की है साउंड की है कुछ पता नहीं पर सच ए वे कि जेड़ा शब्द बच्चे दे कन्ना विच रोज पैंदा है हर आउण वाला ओदे कन्ना विच शब्द सुनाई जांदा है सुनाई जांदा है चार पांच महीने दा बच्चा हो जाए अखरां दी पहचान नहीं जबान तो बोल नहीं पर जदों ओ किते कन्ना विच शब्द सुनेगा इको दम उधर देखन लग पेगा एदा मतलब एक बच्चे उत्ते भी शब्द ने असर पा दिता बोलना ओनू नहीं आंदा पर एनी कुछ समझ पेगी के शब्द मेरे वास्ते ओदे शरीर अंदर हरकत होन लग पई होर ज्यादा इनू माड़ी उदाहरण समझना असी पंछी ने बड़े पंछी सिखाए जांदे ने ओना वर्गे अनेका पंछी ने पर ओना दी आवाज ओही है जो ओना नू कादर ने दिती पर कुछ पंछी ऐसे ने जिन्हां दे कन्नां विच इंसान दी आवाज पैंदी है शब्द पैंदे ने ते कुछ समय तो बाद जदों आवाज दा इंसान ते ओ पंछी अपने मालक दे मोढ़ियां ते हत्थां ते आ बैठदा एक पंछी उत्ते भी ओदे रखे हुए नाम दे अखर जेड़े ने असर कर जांदे हरक पैदा कर दे। तीसरी बेनती मान लो एक घर च कुत्ता ही रखदा कोई इहनू नैगेटिव मत ले जाना पहली बेनती करदे आ हुण कुत्ता तां इक जानवर है ओनू की पता इंसान दे शब्दां दा पर ओदे अंदर भी फीलिंग्स है ओदे अंदर भी परमात्मा ने महसूस करन दी ताकत पाई है हालांकि बाकी जेड़े जीव ने इंसान नालों कई जीव जेड़े ने ओ ज्ञान ज्यादा रख दे इंसान कोल इतना ज्ञान नहीं स्याणे लोग कहिंदे ने कि अर्थ कवे कौणा होवे ते जेकर मन लो कि जंगल दे खरन दौड़ना शुरू कर देन ते एक गल समझ लेनी चाहिए कि जमीन दे विच कोई खालचल होन लगी है पर दायरे विच रह के हुण एक कुकर किसे ने घर रखे उस दा नाम असी रख दिता हुण उस नू सारी जिंदगी अखरां दी पहचान नहीं पर आपां नाम लैण लग पए आवाजां मारन लग पए जिवें कबीर साहिब ने तां रात अर्ज कीती अपना नाम भी रख लिया ते कह दिता कबीर कुकर राम को मुतिया मेरो नाम हुण मेरो नाम शब्द वरत्या एदा मतलब कुकर दा नाम रख्या जांदा है हुण ओदा नाम रख के असी आवाज मारने आ हनेरे विच खलो के मालक ओदा नाम लेके आवाज मारे ते कुकर मालक दी आवाज नूं सुन के पहुंच जांदा है ओ भाई सिखो ए वी तां अखर शब्द ने जे एक शब्द जानवर ते इना प्रभाव पा गया कि ओना शब्दां नाल ओने अपने आप नूं जोड़ लिया आवाज मारी ते मालक कोल आ गया ओ जेड़ा परिपूर्ण परमात्मा दे नाम नूं पुकारेगा वाहिगुरु क्यों नहीं कृपा करेगा सिर्फ एक बेनती है नाम हुण सतगुरु ने नाम है कि एक अखर नाम है पर नाम असल विच नामी नाल अभेद होई ओदे चो निकली सत्या है शक्ति है जिवें असी आसा की वार पढ़ने महाराज जी ने एक वचन कहा आपी ने आप साजियो आपी ने रचियो नाम देखो आपी ने आप साजियो है फिर रचियो नाम है ते नाओ तो बाद महाराज जी ने कहा दुई कुदरत साजी है आ संसार है एक तोक विच तिन्ना नू सामने रख के देखिए एक आपी ने है एक नाओ है ते तीसरा दुई कुदरत है पर जेड़ा नाम है ओ विचकार रखे महाराज जी ने जेड़ा आपी ने आप है ਨਾਮੀ ਵਿੱਚੋਂ ਜੋ ਨਾਮ ਉਹਦਾ ਲਿਆ ਜਾਂਦਾ ਹੈ ਉਸ ਨਾਮ ਵਿੱਚ ਕਲਾ ਵਰਤ ਦੀਏ ਤੇ ਉਸ ਨਾਮ ਦੀ ਤਫੈਲਿਸ਼ ਹੀ ਦੂਈ ਕੁਦਰਤ ਬਣੀ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਹੁਣ ਨਾਮ ਵਿੱਚ ਕਹਾਰੇ ਇੱਕ ਪਾਸੇ ਆਪੀ ਨੇ ਕਹਿ, ਥੋੜਾ ਜਿਹਾ ਸੂਖਸ਼ਮ ਜਿਹਾ ਵਿਸ਼ਾ ਹੈ, ਬੇਨਤੀ ਸਮਝਿਓ। ਇੱਕ ਪਾਸੇ ਦੂਈ ਕੁਦਰਤ ਸੰਸਾਰ ਹੈ, ਪਰ ਨਾਮ ਵਿਚਕਾਰ ਐਸਾ ਹੈ ਜਿਹੜਾ ਦੂਈ ਕੁਦਰਤ ਵਿੱਚ ਰਹਿਣ ਵਾਲੇ ਨੂੰ ਆਪੀ ਨੇ ਵਿੱਚ ਸਮਾ ਦਿੰਦਾ। ਨਾਮ ਉਹ ਸ਼ਕਤੀ ਹੈ। ਸਤਿਗੁਰੂ ਨੇ ਜਪਜੀ ਸਾਹਿਬ ਵਿੱਚ ਵੀ ਇਹ ਬਚਨ ਕੀਤਾ ਤੇ ਫਰਮਾਇਓ ਨੇ ਕਿ ਪਰਮਾਤਮਾ ਸਭ ਤੋਂ ਵੱਡਾ, ਸਭ ਤੋਂ ਉੱਚਾ, ਪਰ ਉਸ ਵੱਡੇ ਤੋਂ ਵੱਡਾ, ਉਸ ਉੱਚੇ ਤੋਂ ਉੱਚਾ ਉਸ ਦਾ ਨਾਮ ਹੈ। ਸਤਿਗੁਰੂ ਦੇ ਬਚਨ ਨੇ ਕਿ ਵੱਡਾ ਸਾਹਿਬ, ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਉੱਚੇ ਉੱਪਰ ਉੱਚਾ ਨਾਉ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ, ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ। ਦੇਖੋ ਨਾਮ ਨਦਰ ਹੈ, ਨਾਮ ਉਹਦੀ ਬਖਸ਼ਿਸ਼ ਹੈ, ਤੇ ਸੱਚ ਏਵੇ ਨਾਮ ਤਾਂ ਉਹਦੀ ਦਾਤ ਹੈ, ਜਿਨ੍ਹਾਂ ਤੇ ਤਰੁੱਠਦੇ ਨੇ ਉਹਨਾਂ ਨੂੰ ਨਾਮ ਮਿਲਦਾ ਹੈ। ਫਿਰ ਅੱਗੇ ਤੁਰਾਂ, ਇਸ ਨਾਮ ਨੂੰ ਜਿਨ੍ਹਾਂ ਨੇ ਜਪਿਆ ਤੇ ਜਿਸ ਦਾ ਸਾਰੇ ਸੰਸਾਰ ਵਿੱਚ ਹੁਕਮ ਚੱਲਦਾ ਹੈ, ਸਾਰਾ ਸੰਸਾਰ ਉਹਦੇ ਅੱਗੇ ਝੁਕਦਾ ਹੈ, ਗੁਪਤ ਪ੍ਰਗਟ ਸ਼ਕਤੀਆਂ ਉਹਦੇ ਅੱਗੇ ਝੁਕਦੀਆਂ ਨੇ। ਮੈਂ ਸੋਚਣਾ ਮਨਾ, ਇੱਕ ਵੱਡੇ ਬੰਦੇ ਨਾਲ ਸੰਬੰਧ ਬਣਾਉਣ ਨਾਲ ਕਹਿੰਦਾ ਕਿ ਮੈਂ ਜਿੱਥੇ ਜਾਵਾਂਗਾ ਲੋਕ ਮੈਨੂੰ ਜਾਣਨਗੇ, ਤੇ ਬਾਹਰ ਸਾਡੇ ਆਪਾਂ ਤਾਂ ਉੱਥੇ ਚੱਲਦਾ ਵੀ ਹੈ ਨਾ, ਤੁਹਾਡੇ ਤਾਂ ਮੁਲਕ ਦਾ ਚਲੋ ਕਾਨੂੰਨ ਹੋਰ ਤਰੀਕੇ ਦਾ, ਉੱਥੇ ਤਾਂ ਵੱਡੇ ਲੋਕਾਂ ਦੇ ਲੋਕ ਵਿਜ਼ਿਟਿੰਗ ਕਾਰਡ ਲੈ ਲੈਂਦੇ ਆ। ਮੰਨ ਲਓ ਕਿਸੇ ਆਫਿਸਰ ਦਾ ਕਾਰਡ ਲੈ ਲਿਆ, ਕਿਸੇ ਮੰਤਰੀ ਦਾ ਵਿਜ਼ਿਟਿੰਗ ਕਾਰਡ ਲੈ ਰਿਹਾ, ਹੁਣ ਵਿਜ਼ਿਟਿੰਗ ਕਾਰਡ ਤੇ ਲਿਖਿਆ ਕੀ ਉਸ ਦਾ ਨਾਮ, ਤੇ ਜਾਂ ਉਹ ਆਪਣੇ ਸਾਈਨ ਕਰਦਾ ਹੈਗਾ। ਮੈਂ ਇੱਕ ਦਿਨ ਸੱਚਮੁੱਚ ਦੇਖਿਆ ਕਿ ਚੁਰਸਤੇ ਵਿੱਚ ਪੁਲਿਸ ਵਾਲਾ ਖਲੋਤਾ ਹੈ, ਉਹਨੇ ਬੱਤੀ ਤੇ ਰੋਕ ਲਿਆ, ਤੇ ਉਸ ਮੋਟਰਸਾਈਕਲ ਵਾਲੇ ਨੇ ਜੇਬ ਚੋਂ ਇੱਕ ਕਾਰਡ ਕੱਢਿਆ, ਪਤਾ ਨੀ ਉਹ ਕਿਸ ਦਾ ਵੀ ਹੋਵੇਗਾ। ਉਸ ਨੇ ਪੁਲਿਸ ਵਾਲੇ ਨੇ ਦੇਖਿਆ ਤੇ ਨੀਵੀਂ ਪਾ ਕੇ ਉਹਨੂੰ ਅੱਗੇ ਜਾਣ ਦਿੱਤਾ। ਉਦੋਂ ਮਨ ਚ ਆਇਆ ਮਨਾ, ਇੱਕ ਬੰਦੇ ਦਾ ਸਿਰਫ ਕਾਰਡ ਉੱਤੇ ਨਾਮ ਲਿਖਿਆ ਹੈ, ਤੇ ਆ ਜੋਰਾਵਰ ਬੰਦੇ ਵੀ ਰਾਹ ਦੇਈ ਜਾਂਦੇ ਨੇ, ਉਹ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਿਛਿਆ ਹੋਵੇਗਾ ਉਹਦੇ ਨੇੜੇ ਤਾਂ ਜਮਦੂਤ ਵੀ ਕਦੀ ਨਹੀਂ ਆਉਂਦਾ, ਜੇ ਨਾਮ ਅੰਦਰ ਹੋਵੇ। ਸਤਿਗੁਰੂ ਨੇ ਕਿਹਾ ਉਸ ਨੂੰ ਤਿਆ ਜਿਸ ਦਾ ਹੁਕਮ ਸਭ ਥਾਵਾਂ ਤੇ ਚੱਲਦਾ, ਉਸ ਤੋਂ ਵੱਡਾ ਕੋਈ ਨਹੀਂ। ਸਤਿਗੁਰੂ ਕਹਿੰਦੇ ਵੱਡੇ ਵੱਡੇ ਵੀ ਉਹਦੇ ਦਰਦ ਦੇ ਮੰਗਦੇ ਨੇ। ਅਸੀਂ ਹਜ਼ੂਰ ਦਾ ਬਚਨ ਰੋਜ਼ ਅੰਮ੍ਰਿਤ ਵੇਲੇ ਨੇਤਨੇ ਵਿੱਚ ਪੜ੍ਹਦੇ ਹਾਂ ਕਿ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ, ਵੀਰ ਅਪਾਰ ਵੱਡੇ ਬਰਿਆਰ ਅਵਚਾਰ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਦੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜ ਨਖਾਰ, ਸੋ ਬਾਤਨ ਕੀ ਚਕਚਾਰ ਲਵਈਆ, ਸਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ, ਸੋ ਏਕ ਦਵਈਆ। ਹੁਣ ਇਸ ਸਵਈਏ ਨੂੰ ਧਿਆਨ ਨਾਲ ਕਦੀ ਪੜੀ, ਵੀਰ ਅਪਾਰ ਵੱਡੇ ਬਰਿਆਰ ਅਵਚਾਰੈ ਸਾਰ ਕੀ ਧਾਰ ਪਛਈਆ, ਸਿਰਫ ਵਿੱਚੋ ਜੇ ਅਰਥ ਕਰ ਦੇਣਾ, ਵੱਡੇ ਬਾਹੂਬਲੀ ਸੂਰਮੇ ਜਿਨ੍ਹਾਂ ਦੇ ਤਨ ਵਿੱਚ ਸ਼ਕਤੀ ਬੜੀ ਹੈ। ਅਵਚਾਰੈ ਦਾ ਮਤਲਬ ਬਿਨਾਂ ਵਿਚਾਰ ਤੋਂ ਬੇਪਰਵਾਹ ਹੋ ਕੇ, ਅਵਚਾਰੈ ਸਾਰ ਸਾਰ ਦਰ ਤੇ ਲੋਹਿਆ, ਲੋਹੇ ਦੇ ਬਣੇ ਸ਼ਸਤਰ, ਤੀਰ ਹੋਵੇ, ਨੇਜ਼ਾ ਹੋਵੇ, ਤਲਵਾਰ ਹੋਵੇ, ਭਾਵੇਂ ਕੋਈ ਕਿਰਚ ਹੋਵੇ, ਖੰਜਰ ਹੋਵੇ, ਚਾਕੂ ਹੋਵੇ, ਜਦੋਂ ਉਹਨਾਂ ਤੇ ਕੋਈ ਵਾਰ ਕਰਦਾ ਤੇ ਏਡੇ ਤਾਕਤ ਵਾਲੇ ਦਿਲ ਵਾਲੇ ਬੰਦੇ ਨੇ ਆਪਣੇ ਸੀਨੇ ਤੇ ਉਹ ਫੱਟ ਤਾਂ ਸਹਾਰ ਲੈਂਦੇ ਨੇ, ਪਰ ਫਿਰ ਵੀ ਬੇਪਰਵਾਹ ਹੋ ਕੇ ਚੱਲਦੇ। ਅਵਚਾਰੈ ਸਾਰ ਕੀ ਧਾਰ ਪਛਈਆ, ਖਾਣਾ ਫੱਟ ਖਾ ਲੈਂਦੇ ਨੇ। ਵੀਰ ਅਪਾਰ ਵੱਡੇ ਬਰਿਆਰ ਵਿਚਾਰੈ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜਨ ਹਾਰ, ਸੋ ਬਾਤਨ ਹੀ ਚਕਚਾਰ ਲਵਈਆ, ਹਾਥੀਆਂ ਨੂੰ ਮਲਣ ਵਾਲੇ, ਵੱਡੇ ਵੱਡੇ ਆਕੀਆਂ ਨੂੰ ਭੰਨਣ ਵਾਲੇ। ਪਰ ਗੁਰੂ ਕਲਗੀ ਵਾਲੇ ਕਹਿੰਦੇ ਨੇ ਦੇਖੀ ਏਡੀ ਵੱਡੀ ਤਾਕਤ ਵਾਲਾ ਵੀ ਦੇਖ ਕੇ ਉਹਦੇ ਨਾਮ ਦੇ ਨਾ ਗੀਤ ਗਾਈ ਜਾਈ, ਸੱਚ ਵੇ ਇਹਦੇ ਵਰਗੇ ਤਾਂ ਅਨੇਕਾਂ ਰੱਬ ਦੇ ਦਰ ਤੇ ਮੰਗਤੇ ਤੁਰੇ ਫਿਰਦੇ, ਜੋ ਸਭਨਾ ਉੱਪਰ ਹੁਕਮ ਚਲਾਏ। ਸਾਹਿਬ ਕਹਿ ਰਹੇ ਨੇ ਕਿ ਦੇਖ ਸਾਹਿਬ ਸ੍ਰੀ ਪਰਮਾਤਮਾ ਜਿਹੜਾ ਸਭ ਦਾ ਨਾਇਕ ਹੈ, ਵੀਰ ਅਪਾਰ ਵੱਡੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਿਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜਨ ਖਾਰ ਸੋ ਬਾਤਨ ਕੀ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਨਾਇਕ ਦਰ ਤੇ ਆਗੂ ਅਗਵਾਈ ਕਰਨ ਵਾਲਾ, ਜਾਂਚਕ ਅਨੇਕ ਕਿਹੜੇ ਵੀਰ ਅਪਾਰ, ਅਨੇਕਾਂ ਇਹੋ ਜਿਹੇ ਸੂਰਮੇ ਉਹਦੇ ਦਰ ਦੇ ਮੰਗਤੇ ਨੇ, ਜਾਂਚਕ ਅਨੇਕ ਸੋ ਏਕ, ਦਵਈਆ ਦੇਣ ਵਾਲਾ ਪਰਮਾਤਮਾ ਹੈ। ਸਤਿਗੁਰੂ ਕਹਿੰਦੇ ਨੇ ਐਸੇ ਨਾਮ ਨੂੰ ਜਪ, ਇਸ ਨਾਮ ਨਾਲ ਜੁੜ। ਹੁਣ ਦੇਖੋ ਜਦੋਂ ਇਹ ਐਸਾ ਨਾਮ ਹੈ ਉਦੋਂ ਮਨ ਚਾਵੇਗਾ ਵੀ ਉਹ ਨਾਮ ਕੈਸਾ ਹੈ, ਕਿੰਨੀ ਵੱਡੀ ਉਹਦੀ ਸ਼ਕਤੀ ਹੈ, ਉਹ ਵੱਡੇ ਦਾ ਨਾਮ ਹੈ ਤੇ ਉਹਦੀ ਤਾਕਤ ਅੱਗੇ ਸਾਰੇ ਚੁੱਕਦੇ ਨੇ। ਸਤਿਗੁਰੂ ਤੇ ਬਚਨ ਕਰਦੇ ਨੇ ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕੈ ਕੋਏ, ਸਾਹਿਬ ਕੀ ਸੇਵਕ ਰਹਿ ਸ਼ਰਨਾਈ, ਆਪੇ ਬਖਸ਼ੇ ਦੇਵ ਡਿਆਈ, ਉਹ ਮੈਂ ਤਾਂ ਪ੍ਰਮਾਣ ਚੁਣਿਆ ਤਿਸ ਤੇ ਉਪਰ ਨਾਹੀ ਕੋਏ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਏ, ਤਿਸ ਤੇ ਉਪਰ ਨਾਹੀ ਕੋਏ, ਕੌਣ ਡਰੈ ਡਰੇ ਕਿਸ ਕਾ ਹੋਏ। ਧੰਨ ਗੁਰੂ ਕਲਗੀਧਰ ਸੱਚੀ ਸਰਕਾਰ ਉਹਨਾਂ ਦਾ ਜ਼ਫਰਨਾਮੇ ਵਿੱਚ ਇੱਕ ਬਚਨ ਹੈ ਕਿ ਸਭ ਤੋਂ ਵੱਡਾ ਜਿੱਥੇ ਹੁਕਮ ਚੱਲਦਾ ਹੈ ਜਿਸ ਦਾ, ਔਰੰਗਜ਼ੇਬ ਨੂੰ ਜਦੋਂ ਹਜ਼ੂਰ ਹੁਕਮ ਲਿਖਦੇ ਨੇ ਜ਼ਫਰਨਾਮਾ, ਉਹਦੇ ਵਿੱਚ ਦੋ ਸ਼ੇਰ ਨੇ, ਕਹਿਣ ਲੱਗੇ ਕਸੇ ਪੁਸ਼ਤ ਉਪਤਦ ਪਸੇ ਸ਼ੇਰੇ ਨਰ, ਨਾ ਗੀਰਤ ਬੂਜੋ ਮੇਸ਼ੋ ਆਹੂ ਗੁਜ਼ਰ। ਦੂਸਰਾ ਸ਼ੇਰ ਹੈ ਹੁਮਾਰਾ ਕਸਾ ਸਾਇਆ ਕੇ ਆਇਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ ਦਲੇ। ਦੋਨੋਂ ਫਾਰਸੀ ਚ, ਜਿਹੜਾ ਸਭ ਤੇ ਹੁਕਮ ਚੱਲਦਾ ਇਹਦੇ ਅਰਥ ਕਰਦਿਆਂ, ਕਸੇ ਪੁਸ਼ਤ ਉਪਤਦ ਪਸੇ ਸ਼ੇਰੇ ਨਰ, ਕਹਿਣ ਲੱਗੇ ਔਰੰਗਜ਼ੇਬ ਤੈਨੂੰ ਆਪਣੀ ਤਾਕਤ ਦਾ ਮਾਣ ਹੈ, ਤੂੰ ਯਤਨ ਕੀਤਾ ਕਿਸੇ ਤਰੀਕੇ ਨਾਲ ਡੁਲਾਣ ਦਾ ਝੁਕਾਣ ਦਾ, ਕਿਉਂਕਿ ਤੂੰ ਆਪਣੇ ਆਪ ਨੂੰ ਸ਼ਹਿਨਸ਼ਾ ਕਹਿੰਦਾ, ਆਪਣੇ ਆਪ ਨੂੰ ਸੁਲਤਾਨ ਕਹਿੰਦਾ, ਆਪਣੇ ਆਪ ਨੂੰ ਤੂੰ ਰਾਜਿਆਂ ਦਾ ਮਹਾਰਾਜਾ ਮੰਨੈ। ਪਰ ਸੱਚ ਇਹ ਗੱਲ ਤੈਨੂੰ ਦੱਸਾਂ ਕਿ ਜਿਹੜਾ ਸ਼ੇਰ ਦੇ ਕੋਲ ਖਲੋਤਾ ਹੋਵੇ ਉਹਦੇ ਸਾਹਮਣੇ ਉਹ ਗਿੱਦੜ ਹਰਨ ਤੇ ਬੱਕਰੀ ਨਿਕਲ ਜਾਏ, ਜੇ ਸ਼ੇਰ ਕੋਲ ਖਲੋਤੇ ਨੂੰ ਵੀ ਬੱਕਰੀਆਂ ਡਰਾਈ ਜਾਣਾ, ਫਿਰ ਸ਼ੇਰ ਕੋਲ ਖਲੋਣ ਦਾ ਲਾਭ ਕੀ ਹੋਇਆ। ਕਸੇ ਪੁਸ਼ਤ ਉਫਤਦ ਪਸੇ ਸ਼ੇਰੇ ਨਰ, ਸ਼ੇਰੇ ਨਰ ਦਰ ਤੇ ਅਕਾਲ ਪੁਰਖ ਵਾਹਿਗੁਰੂ, ਸਾਨੂੰ ਓਟ ਆਸਰਾ ਅਕਾਲ ਪੁਰਖ ਵਾਹਿਗੁਰੂ ਦਾ ਹੈ, ਤੇ ਜਿਹੜਾ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਹੋਵੇ ਉਹਦੇ ਸਾਹਮਣੇ ਭੇਡ ਬੱਕਰੀਆਂ ਲੰਘੀ ਜਾਣ, ਉਹਨੂੰ ਕੀ ਪਰਵਾਹ। ਮਤਲਬ ਕਿ ਇੱਕ ਉਦਾਹਰਨ ਦਿੱਤੀ ਕਿ ਉਸ ਦਾ ਪੱਲਾ ਪਕੜਿਆ ਜਿਹੜਾ ਸਭ ਤੋਂ ਵੱਡਾ ਹੈ, ਕਸੇ ਪੁਸ਼ਤ ਉਪਤਦ ਪਸੇ ਸ਼ੇਰੇ ਨਰ, ਨਾ ਗੀਰਦ ਬੂਜੋ ਮੇਸ਼ੋ ਆਹੂ ਗੁਜ਼ਰ, ਉਹਦੇ ਸਾਹਮਣੇ ਭੇਡ ਬੱਕਰੀਆਂ ਤੇ ਖਰ ਨਹੀਂ ਆਉਂਦੇ। ਤੇ ਦੂਸਰਾ ਸ਼ੇਰ ਹੈ ਹੁਮਾਰਾ ਕਸਾ ਸਾਇਆ ਕੇ ਆਇਦ ਬਜ਼ੇਰ, ਹੁਮਾਰਾ ਕਸਾ ਸਾਇਆ ਕੇ ਆਇਦ ਬਜ਼ੇਰ, ਅਰਬੀ ਵਿੱਚ ਕਿਹਾ ਜਾਂਦਾ ਹੈ ਜਿਹਦੇ ਸਿਰ ਤੋਂ ਖੁਮਾ ਪੰਛੀ ਲੰਘ ਜਾਏ ਉਹ ਬੜਾ ਖੁਸ਼ ਕਿਸਮਤ ਹੁੰਦਾ ਹੈ। ਇਹ ਮਨੌਤ ਹੈ ਕਿ ਜਿਹਦੇ ਸਿਰ ਤੇ ਖੁਮਾ ਹੋਵੇ ਉਹ ਸੁਲਤਾਨ ਬਣ ਜਾਂਦਾ ਹੈ, ਉਹ ਬਾਦਸ਼ਾਹ ਬਣ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਬਚਨ ਕਰਦੇ ਨੇ ਕਿ ਜਿਹਦੇ ਸਿਰ ਤੋਂ ਖੁਮਾ ਲੰਘ ਜਾਏ ਚਲਾਕ ਕਾਲੇ ਕਾਂ ਉਹਦਾ ਕੁਝ ਨਹੀਂ ਵਿਗਾੜ ਸਕਦੇ, ਮੇਰੇ ਸਿਰ ਦੇ ਉੱਤੇ ਅਕਾਲ ਪੁਰਖ ਹੁਮਾ ਦਾ ਸਾਇਆ ਹੈ, ਤੇਰੇ ਵਰਗੇ ਕਾਲਿਆਂ ਕਾਂ ਨੇ ਮੇਰਾ ਕੀ ਵਿਗਾੜ ਲੈਣਾ। ਹੁਣ ਦੇਖੋ ਇਹ ਸ਼ਬਦਾਵਲੀ ਕਿੰਨੀ ਬੇਪਰਵਾਹੀ ਉਹਦੇ ਨਾਮ ਨਾਲ ਜੁੜ, ਜਿਹੜਾ ਸਭ ਤੋਂ ਵੱਡਾ ਖੁਮਾਰਾ ਕਸਾ ਸਾਇਆ ਕੇ ਆਇਦ ਬਜ਼ੇਰ, ਬਰੋ ਦਸਤ ਦਰਦ ਨਾ ਜਾਗੇ ਦਲੇਰ। ਇੱਥੇ ਇੱਕ ਉਦਾਹਰਨ ਦੇ ਦਿੰਦਾ ਦਾਸ, ਸਿਰਫ ਠਰਮੇ ਨਾਲ ਸੁਣਿਓ। ਹਰ ਬੰਦੇ ਨੂੰ ਮੈਂ ਅਰਜ਼ ਕੀਤੀ ਕਿਸੇ ਨਾ ਕਿਸੇ ਤੇ ਮਾਣ ਹੈ, ਕੋਈ ਭਰਾਵਾਂ ਤੇ ਮਾਣ ਕਰਕੇ ਜਿਉਂਦਾ, ਕੋਈ ਪੁੱਤਰਾਂ ਤੇ ਮਾਣ ਕਰਕੇ ਜਿਉਂਦਾ, ਕੋਈ ਆਪਣੇ ਧੜੇ ਬੰਦੀ ਤੇ ਮਾਣ ਕਰਕੇ ਜਿਉਂਦਾ, ਕੋਈ ਆਪਣੇ ਰੁਪਈਏ ਤੇ ਮਾਣ ਕਰਕੇ ਜਿਉਂਦਾ। ਇੱਕ ਫਕੀਰ ਤੁਰਿਆ ਜਾਂਦਾ ਰੱਬ ਦੇ ਰੰਗ ਵਿੱਚ ਰੱਤਾ ਹੋਇਆ, ਸਿਰ ਮੈਂ ਅਰਜ਼ ਕੀਤੇ ਨੂੰ ਥੋੜਾ ਜਿਹਾ ਉਹ ਸਾਰੂ ਪੱਖ ਤੋਂ ਬੇਨਤੀ ਸੁਣਿਓ, ਇਹ ਗੱਲ ਕਰ ਲਈ ਕਿ ਜਿਹੜਾ ਵੱਡੇ ਦਾ ਨਾਮ ਜਪਦਾ ਹੈ ਤੇ ਜਿਹਦਾ ਹੁਕਮ ਸਾਰੇ ਸੰਸਾਰ ਤੇ ਚੱਲਦਾ, ਮਹਾਰਾਜ ਕਹਿੰਦੇ ਉਹਦੇ ਨਾਮ ਦਾ ਪੱਲੂ ਪਕੜ। ਫਕੀਰ ਤੁਰਿਆ ਜਾਂਦਾ ਤੇ ਉਰਦੂ ਦੇ ਇੱਕ ਅਦੀਬ ਨੇ ਲਿਖਿਆ ਕਿ ਗਲੀ ਵਿੱਚੋਂ ਜਾ ਰਿਹਾ ਤੇ ਮਕਾਨ ਦੀ ਛੱਤ ਉੱਤੇ ਦੇਵ ਚਾਰ ਮੰਜ਼ਿਲਾ ਉੱਚਾ ਮਕਾਨ ਹੈ, ਉਹਦੀ ਛੱਤ ਉੱਪਰ ਇੱਕ ਔਰਤ ਟਹਿਲਦੀ ਪਈ ਹੈ। ਉਹਨੇ ਕੀ ਕੀਤਾ, ਆਪਣੇ ਮੂੰਹ ਵਿੱਚ ਪਾਨ ਪਾਇਆ ਤੇ ਪਾਨ ਚਬਾਉਂਦੀ ਪਈ, ਤੇ ਉਹਨੇ ਦੇਖਿਆ ਥੱਲੇ ਉਹ ਫਕੀਰ ਤੁਰਿਆ ਹੁੰਦਾ ਤੇ ਉਹਦੇ ਕੱਪੜੇ ਸਨ ਸਾਦੇ ਜੇ, ਸਾਦੇ ਵਸਤਰ। ਤੇ ਆਮ ਤੌਰ ਤੇ ਅੱਜ ਵੀ ਤੁਸੀਂ ਦੇਖੋਗੇ ਰੂਹਾਨੀਅਤ ਦਾ ਸੰਬੰਧ ਬਾਹਰ ਦੀ ਚਮਕ ਦਮਕ ਦੇ ਕੱਪੜੇ ਤੇ ਲੀਰਾਂ ਨਾਲ ਨਹੀਂ, ਰੂਹਾਨੀਅਤ ਦਾ ਸੰਬੰਧ ਤਾਂ ਅੰਦਰ ਦੇ ਜੀਵਨ ਨਾਲ ਹੈ। ਬਾਬਾ ਜੀ ਨੇ ਦੋ ਬਚਨ ਆਸਾ ਕੀ ਵਾਰ ਚ ਕਹੇ, ਕਹਿਣ ਲੱਗੇ ਇੱਕ ਉਹ ਨੇ ਜਿਨ੍ਹਾਂ ਕੋਲ ਬਾਹਰ ਦੇ ਕੱਪੜੇ ਬੜੇ ਕਮਾਲ ਦੇ ਨੇ, ਚਮਕ ਦਮਕ ਭੇਕ ਬਹੁਤ ਵਧੀਆ ਹੈ, ਸਲੀਕੇ ਬੜੇ ਨੇ ਬੋਲਣ ਦੇ, ਪਰ ਕਹਿਣ ਲੱਗੇ ਕੱਪੜਿਆਂ ਦੇ ਵਿੱਚ ਪੱਥਰ ਲਪੇਟਿਆ ਪਿਆ। ਪਰ ਇੱਕ ਉਹ ਨੇ ਕਿ ਜਿਹੜੇ ਬਾਹਰੋਂ ਲੀਰਾਂ ਪਾਈ ਫਿਰਦੇ ਨੇ ਪਰ ਅੰਦਰ ਉਹਨਾਂ ਦੇ ਨਾਮ ਦਾ ਕੀਮਤੀ ਹੀਰਾ ਹੈ। ਇਹ ਸਲੋਕ ਅਸੀਂ ਪੜ੍ਹਨੇ ਆ ਆਸਾ ਕੀ ਵਾਰ ਵਿੱਚ, ਅੰਦਰੋਂ ਝੂਠੇ ਪੈਜ ਬਾਹਰ, ਅੰਦਰ ਕਪਟ ਹੈ ਛਲ ਹੈ ਬਾਹਰ ਭੇਕ ਹੈ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ, ਆਪਣਾ ਬੋਲਬਾਲਾ ਵੀ ਤੋਰੀ ਫੁਲਕਾ ਵੀ ਚੱਲੀ ਜਾਂਦਾ, ਅੱਠ ਸੱਠ ਤੀਰਥ ਜੇ ਨਾ ਹੋਏ, ਜੇ ਇਹੋ ਜਿਹਾ ਕਪਟੀ ਬੰਦੇ 68 ਤੀਰਥਾਂ ਤੇ ਵੀ ਟੁੱਬੀਆਂ ਲਾਈ ਜਾਣ, ਬਾਬਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹਨਾਂ ਦੀ ਮਹਿਲ ਨਹੀਂ ਉਤਰ ਸਕਦੀ। ਹਾਲਾਂਕਿ ਆਸਾ ਕੀ ਵਾਰ ਹਰ ਗੁਰੂ ਘਰ ਅੰਦਰ ਤਕਰੀਬਨ ਇਹਦਾ ਕੀਰਤਨ ਹੁੰਦਾ ਹੈ। ਅਰਜ਼ ਕਰਾਂ, ਵਾਰ ਦਾ ਸੰਬੰਧ ਸੂਰਮਿਆਂ ਨਾਲ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ, 9 ਧੁਨੀਆਂ ਨੇ, 22 ਵਾਰਾਂ ਵਿੱਚੋਂ 20 ਵਾਰਾਂ ਨਾਲ ਤਾਂ ਹਜ਼ੂਰ ਨੇ ਸ਼ਲੋਕ ਦਰਜ ਕੀਤੇ ਨੇ ਤੇ 2 ਵਾਰਾਂ ਜਿਹੜੀਆਂ ਨੇ ਉਹ ਸਿਰਫ ਪੌੜੀਆਂ ਦਾ ਰੂਪ ਨੇ, ਇੱਕ ਬਸੰਤ ਕੀ ਵਾਰ ਮਾਲ 5ਵਾਂ, ਇੱਕ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ 7 ਦੂ ਮਾਖੀ। ਪਰ ਹਜ਼ੂਰ ਨੇ ਕਿਹਾ ਕਿ ਸਵੇਰੇ ਆਸਾਂ ਕੀ ਵਾਰ, ਉਂਝ ਢਾਡੀ ਸਾਹਿਬ ਸ਼ਾਮ ਨੂੰ ਵਾਰਾਂ ਗਾਇਨ ਕਰਦੇ ਨੇ। ਵਾਰ ਵਿੱਚ ਇੰਨੀ ਵੱਡੀ ਸ਼ਕਤੀ ਹੈ ਕਿ ਸੂਰਮੇ ਦੀ ਵਾਰ ਕੋਈ ਜੋਸ਼ੀਲਾ ਢਾਡੀ ਗਾਉਂਦਾ ਹੋਵੇ ਤੇ ਜਿਹੜੇ ਠੰਡੇ ਪੈ ਖੂਨ ਨੇ ਉਹ ਵੀ ਉਬਾਲੇ ਖਾਣ ਲੱਗ ਪੈਂਦੇ। ਹੁਣ ਕਮਿਸ਼ਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦਾ ਜ਼ਿਕਰ ਕਰ ਰਹੇ ਸਨ ਤੇ ਮੈਨੂੰ ਉਸ ਵਕਤ ਨੱਥਾ ਤੇ ਅਬਦੁੱਲਾ ਦੋਨੋਂ ਢਾਡੀ ਨੇ ਗੁਰੂ ਸਾਹਿਬ ਦੇ ਘਰ ਦੇ, ਗੁਰ ਬਿਲਾਸ ਪਾਤਸ਼ਾਹੀ 6ਵੀਂ ਵਿੱਚ ਲਿਖਿਆ ਕਿ ਦੋਨਾਂ ਭਰਾਵਾਂ ਨੇ 2 ਮਹੀਨਿਆਂ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀਆਂ 22 ਦੀਆਂ 22 ਵਾਰਾਂ ਗਾ ਕੇ ਸੁਣਾਈਆਂ ਸਨ। ਦੇਖੋ ਉਹ ਵਾਰਾਂ ਦਾ, ਉਹ ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚ ਮੈਂ ਗ੍ਰੰਥ ਦਾ ਤਾਂ ਨਾ ਲਿਆ, ਕਈ ਵਾਰੀ ਮਨ ਚ ਆਉਂਦਾ ਵੀ ਕਿੱਥੇ। ਜਦੋਂ ਉਹਨਾਂ ਨੇ ਗਾਈ ਵਾਰ, ਦੇਖੋ ਉਦੋਂ ਪਹਿਲਾਂ ਗੁਰੂ ਅਰਜਨ ਦੇਵ ਸ਼ਹਾਦਤ ਦਾ ਜਾਮ ਪੀ ਚੁੱਕੇ, ਥੋੜਾ ਜਿਹਾ ਮੈਂ ਪ੍ਰਕਰਨ ਵਿੱਚੋਂ ਥੋੜਾ ਜਿਹਾ ਨਿਕਲਿਆ, ਫਿਰ ਉਸੇ ਤੇ ਕਿ ਸਭ ਤੋਂ ਵੱਡਾ ਹੈ ਪ੍ਰਭੂ ਦਾ ਨਾਮ। ਉਹਨਾਂ ਨੇ ਜਦੋਂ ਵਾਰ ਗਾਈ ਤੇ ਉਹ ਸ਼ਬਦ ਸਨ ਕਿ 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਾਲਾਂਕਿ ਮੀਰੀ ਪੀਰੀ ਦਾ ਕਨਸੈਪਟ ਸਮਝਣ ਵਾਲਾ ਹੈ, ਜਿਹੜੇ ਬੰਦੇ ਸ਼ਸਤਰਾਂ ਤੋਂ ਭਜਦੇ ਆ, ਨਹੀਂ ਜੀ ਇਹ ਤਾਂ ਉਸ ਸਮੇਂ ਦੀ ਗੱਲ ਸੀ ਜੀ, ਹੁਣ ਸ਼ਸਤਰ ਦਾ ਸੰਬੰਧ ਕੀ, ਆਪਣੇ ਲੋਕ ਕਹਿਣ ਲੱਗ ਪਏ ਆ। ਮੈਂ ਕਹਿੰਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਰਹੇ ਆ ਉਹਦੇ ਸਾਹਮਣੇ ਸ਼ਸਤਰ ਕਿਉਂ ਸਜਾਏ ਜਾਂਦੇ, ਕਿਉਂ ਸਜਾਏ ਜਾਂਦੇ? ਇਹ ਕੱਲੀ ਬਨਾਵਟ ਵਾਸਤੇ ਨਹੀਂ, ਇਹ ਡੈਕੋਰੇਸ਼ਨ ਨਹੀਂ, ਇਹਨਾਂ ਦਾ ਕੋਈ ਭਾਵ ਹੈ। ਉੱਤੇ ਹੈ ਸਾਡੇ ਕੋਲ ਸ਼ਾਸਤਰ ਗਿਆਨ ਤੇ ਥੱਲੇ ਪਿਆ ਹੈ ਇਹਦੇ ਕੋਲ ਸ਼ਸਤਰ। ਇਹ ਸ਼ਸਤਰ ਜਦੋਂ ਵੀ ਉੱਠੇਗਾ ਇਸ ਸ਼ਾਸਤਰ ਦੀ ਸ਼ਾਂ ਥੱਲੇ ਉੱਠੇਗਾ। ਦੂਸਰੀ ਬੇਨਤੀ, ਅਸੀਂ ਪ੍ਰਸ਼ਾਦ ਸ਼ਬਦ ਵਰਤਨੇ, ਇਹ ਕਹਿ ਦਿੰਦੇ ਹਾਂ ਵੀ ਦੇਗ ਤਿਆਰ ਕਰ ਲਓ। ਮੈਂ ਕਹਿੰਦਾ ਠੀਕ ਹੈ ਸਾਡੀ ਸ਼ਬਦਾਵਲੀ ਸਾਨੂੰ ਹੋਰ ਕੋਈ ਸ਼ਬਦ ਨਹੀਂ, ਦੇਗ ਹੀ ਕਹਾਂਗੇ, ਪਰ ਦੇਗ ਵੀ ਓਨੀ ਦੇਰ ਤੱਕ ਪ੍ਰਸ਼ਾਦ ਨਹੀਂ ਬਣਦੀ ਜਿੰਨੀ ਦੇਰ ਤੱਕ ਉਹਦੇ ਵਿੱਚ ਤੇਗ ਸਪਰਸ਼ ਨਹੀਂ ਕਰਦੀ। ਤੇਗ ਹੈ ਤੇ ਦੇਗ ਬਣੇਗੀ, ਤੇਗ ਦੀ ਸਪਰਸ਼ਤਾ ਤੋਂ ਬਿਨਾਂ, ਭੇਟ ਕਰਨ ਤੋਂ ਬਿਨਾਂ ਸਿੱਖ ਦਾ ਅਟੁੱਟ ਰਿਸ਼ਤਾ ਹੈ ਉਸ ਪਰਿਪੂਰਨ ਪਰਮਾਤਮਾ ਦੇ ਬਣਾਏ ਸ਼ਸਤਰ। ਇਹੀ ਕਾਰਨ ਕਿ ਕਲਗੀ ਵਾਲੇ ਨੇ ਜਦੋਂ ਪਰਮਾਤਮਾ ਦੇ ਗੀਤ ਗਾਏ, ਜਿੱਥੇ ਗੁਰੂ ਗ੍ਰੰਥ ਸਾਹਿਬ ਨੇ ਗੋਪਾਲ, ਰਾਮ, ਮੁਰਾਰੀ, ਗੋਵਰਧਨ, ਦਮੋਦਰ, ਬੀਠੁਲ, ਅੱਲਾ, ਰਹੀਮ, ਕਰੀਮ ਸ਼ਬਦ ਵਰਤੇ, ਉੱਥੇ ਗੁਰੂ ਨੇ ਸ਼ਸਤਰਾਂ ਨਾਲ ਵੀ ਰੱਬ ਦੇ ਨਾਮ ਪੁਕਾਰੇ। ਸ੍ਰੀ ਅਸਤੁਜ, ਸ੍ਰੀ ਅਸਪਾਨ, ਸਰਬ ਲੋ ਜੀ ਕੀ ਰੱਖਿਆ ਹਮਨੇ। ਮੈਂ ਖੈਰ ਪ੍ਰਕਰਨ ਵਿੱਚ ਰਹਾ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਨੇ, ਗੁਰੂ ਹਰਗੋਬਿੰਦ ਸਾਹਿਬ ਨੇ, ਹੁਣ ਜਦੋਂ ਉਹ ਬਾਹਰ ਉਹਨਾਂ ਗਾਈ ਦੋਨਾਂ ਭਰਾਵਾਂ ਨੇ 22 ਵਾਰਾਂ ਉਹਨਾਂ ਪਹਿਲਾਂ ਕੀਰਤਨ ਜੋ ਆਪਾਂ ਕਰਨੇ ਗੁਰੂ ਗ੍ਰੰਥ ਸਾਹਿਬ ਦੀਆਂ ਸੁਣਾਈਆਂ ਤੇ ਹਜ਼ੂਰ ਨੇ ਜਦੋਂ ਇਹਨਾਂ 22 ਵਾਰਾਂ ਸੁਣਾਈਆਂ ਤੇ ਹੱਥ ਹੀ ਦਿੱਤਾ ਇਨਾਮ ਵਿੱਚ ਸੁਰ ਸਿੰਘ ਦੇ ਸਨ ਦੋਨੋਂ ਤੇ ਦੋਨਾਂ ਨੇ ਹਾਥੀ ਤਾਂ ਜਦੋਂ ਮਿਲਿਆ ਚਰਨ ਪਕੜ ਕੇ ਕਿਹਾ ਮਾਲਕਾ ਹਾਥੀ ਤੇ ਆਪ ਹੀ ਸ਼ੋਭ ਦਿਓ ਸਾਨੂੰ ਆਪਣੇ ਦਰ ਦੇ ਢਾਡੀ ਬਣਾ ਕੇ ਰੱਖੋ ਉੱਥੇ ਜਦੋਂ ਵਾਰ ਗਾਈ ਉਹਨਾਂ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟ ਗਲ ਦਰਵਾਜ਼ਾ ਬਲਖ ਬਖੀਰ ਦੀ ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾ ਕਰੇ ਤਗੀਰ ਦੀ ਤੇ ਪੌੜੀ ਇੱਥੇ ਸਮਾਪਤ ਕੀਤੀ ਪੱਗ ਤੇਰੀ ਕੀ ਜਹਾਂਗੀਰ ਦੀ ਦੇਖੋ ਸ਼ਬਦ ਕਿਸੇ ਹੋਰ ਨਾਲ ਨੀ ਕੰਸ ਨਾਲ ਨੀ ਤੁਲਨਾ ਦਿੱਤੀ ਹਰਨਾਕਸ਼ ਨਾਲ ਨੀ ਦਿੱਤੀ ਵਕਤ ਦਾ ਹਾਕਮ ਜਹਾਂਗੀਰ ਹੈ ਤੇ ਢਾਡੀ ਵਾਹ ਰਚਦਿਆਂ ਕਹਿੰਦਾ ਪੱਗ ਤੇਰੀ ਕੀ ਜਹਾਂਗੀਰ ਦੀ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਤੇਰੀ ਯੁਰਤ ਕੀ ਤੇਰੀ ਸ਼ਕਤੀ ਕੀ ਮੈਂ ਖੈਰ ਪ੍ਰਕਰਨ ਵਿੱਚ ਰਹਾਂ ਕਿ ਦੇਖੋ ਮੈਂ ਫਿਰ ਉਸ ਪ੍ਰਕਰਨ ਤੇ ਆਵਾਂ ਕਿ ਉਹ ਨਾਮ ਜਿਹਦਾ ਹੁਕਮ ਸਾਰੇ ਸੰਸਾਰ ਤੇ ਚੱਲਦਾ ਮੈਂ ਸ਼ੁਰੂ ਕੀਤਾ ਸੀ ਕਿ ਫਕੀਰ ਤੁਰਿਆ ਜਾਂਦਾ ਤੇ ਮਾਨ ਵਿੱਚ ਮੱਤੀ ਹੋਈ ਔਰਤ ਨੇ ਦੇਖਿਆ ਕਿ ਫਕੀਰ ਹੈ ਤੇ ਗੱਲ ਇੱਥੋਂ ਥੋੜੀ ਜਿਹੀ ਬਾਹਰ ਨਿਕਲੀ ਸੀ ਕਿ ਅਸੀਂ ਬਾਹਰ ਨੂੰ ਦੇਖ ਕੇ ਕਈ ਵਾਰੀ ਕਹਿੰਦੇ ਬਹੁਤ ਪਹੁੰਚਿਆ ਹੋਵੇਗਾ ਨਹੀਂ ਪਿਆਰਿਓ ਬਾਹਰ ਦੀਆਂ ਗੱਲਾਂ ਨਹੀਂ ਇੱਥੇ ਤਾਂ ਹੁਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇ ਬਾਬਾ ਜੀ ਨੇ ਕਿਹਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾਵੇਂ ਉਤਰੇ ਨਾ ਹੀ ਮੈਲ ਗੱਲ ਚੱਲੀ ਸੀ ਆਸਾਂ ਕੀ ਵਾਰ ਦੀ ਇਹ ਵਾਰ ਸਵੇਰੇ ਗਾਇਨ ਕੀਤੀ ਜਾਂਦੀ ਹੈ ਗੁਰਮੁਖੋ ਸੂਰਮਿਆਂ ਦੀ ਵਾਰ ਕੋਈ ਕਰੇ ਬਾਹਰ ਦੇ ਦੁਸ਼ਮਣ ਨਾਲ ਜੂਝਣ ਦੀ ਸ਼ਕਤੀ ਪੈਦਾ ਹੁੰਦੀ ਹੈ ਜੇ ਆਸਾਂ ਕੀ ਵਾਰ ਨੂੰ ਧਿਆਨ ਨਾਲ ਪੜ ਲੈ ਤੇ ਕੀਰਤਨ ਸੁਣ ਲੈ ਜੀਵਨ ਦੇ ਸੰਗਰਾਮ ਵਿੱਚ ਜੂਝਣ ਦੀ ਤਾਕਤ ਪੈਦਾ ਹੁੰਦੀ ਆਸਾ ਕੀ ਵਾਰ ਕਹਿ ਦੇਣੀ ਸੌਖੀ ਹੈ ਪਰ ਸੱਚ ਇਹ ਜੇ ਅਸੀਂ ਸਾਰੀ ਵਿੱਚ ਆ ਜਾਂਦੇ ਹਾਂ ਉਹਦੇ ਚ ਢਾਡੀ ਵੀ ਆਉਂਦੇ ਨੇ ਰਾਗੀ ਵੀ ਆਉਂਦੇ ਨੇ ਪ੍ਰਚਾਰਕ ਵੀ ਆਉਂਦੇ ਨੇ ਆਗੂ ਵੀ ਆਉਂਦੇ ਨੇ ਕਦੀ ਆਸਾ ਕੀ ਵਾਰ ਦੇ ਅਰਥ ਕਰਕੇ ਦੇਖੋ ਸਤਿਗੁਰੂ ਨੇ ਆ ਬਚਨ ਕਹਿ ਨਾ ਗਿਆਨੀ ਨੱਚੈ ਬਾਜੇ ਵਾਵੇ ਰੂਪ ਕਰੇ ਸ਼ਿੰਗਾਰ ਉੱਚਾ ਕੂਕੈ ਵਾਦਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੈ ਪਿਆਰ ਧਰਮੀ ਧਰਮ ਕਰੈ ਗਾਵਾਵੈ ਮੰਗੈ ਮੋਖ ਦੁਆਰੋਂ ਦੇ ਅਰਥ ਕਦੇ ਕਰਕੇ ਦੇਖੋ ਗੁਰਮੁਖੋ ਸਾਰੀ ਵਿੱਚ ਆ ਗਏ ਕਹਿੰਦੇ ਨੇ ਗਿਆਨੀ ਨੱਚੈ ਬਾਜੇ ਵਾਵੈ ਰੂਪ ਕਰੇ ਸ਼ਿੰਗਾਰ ਕਹਿੰਦੇ ਨੇ ਗਿਆਨੀ ਬੰਦੇ ਤਾਂ ਬੈਰੂਪੀਏ ਬਣ ਗਏ ਹੁਣ ਇਹ ਸ਼ਬਦ ਕਿਤੇ ਅੱਜ ਦੇ ਸੰਦਰਭ ਵਿੱਚ ਕਹਿ ਦਿਓ ਬੰਦਾ ਸੁਣ ਸਕੇਗਾ ਆਸਾ ਕੀ ਵਾਰ ਦਾ ਕੀਰਤਨ ਸੁਣਨਾ ਬੋਲਣਾ ਹੋਰ ਗੱਲ ਏ ਪਰ ਇਹਦੇ ਅਰਥਾਂ ਦੀ ਗਹਿਰਾਈ ਚ ਜਾਓ ਹਰ ਕਰਮ ਕਾਂਡ ਦਾ ਹਰ ਪਖੰਡ ਦਾ ਇਹਨੂੰ ਵਾਰ ਹੀ ਤਾਂ ਗੁਰੂ ਨੇ ਉਚਾਰਨ ਰੂਪ ਕੀਤੀ ਕਿ ਸਿੱਖ ਜਦੋਂ ਇਸ ਵਾਰ ਨੂੰ ਸੁਣੇ ਸੁਚੇਤ ਹੋਏ ਨਾ ਪਖੰਡੇ ਦੇ ਤੇ ਅਸਰ ਕਰੇ ਨਾ ਦੰਭ ਅਸਰ ਕਰੇ ਆਸਾ ਕੀ ਵਾਰ ਨੂੰ ਪੜਨ ਵਾਲਾ ਆਪੀ ਨੇ ਆਪ ਸਾਜੇ ਤੋਂ ਸ਼ੁਰੂ ਹੁੰਦਾ ਵੱਡੇ ਕੀਆਂ ਵਡਿਆਈਆਂ ਵੀ ਜਾ ਸਮਾਂਦਾ ਇਹੀ ਪੌੜੀਆਂ ਨਾ ਤੋਂ ਹਜ਼ੂਰ ਦੇ ਬਚਨਾਂ ਵੱਲ ਗਿਆਨੀ ਨੱਚੈ ਕਹਿੰਦੇ ਨਾਚ ਪੈ ਕਰਦੇ ਨੇ ਟਕੇ ਦੀ ਲਈ ਇਹ ਅਰਥ ਕਰ ਲੈਣੇ ਚਾਹੀਦੇ ਨੇ ਕਿਉਂਕਿ ਹੋ ਸਕਦਾ ਕਿਤੇ ਇਸ ਮਨ ਨੂੰ ਸਮਝ ਪੈ ਜਾਏ ਗਿਆਨੀ ਨੱਚੈ ਬਾਜੇ ਵਾਵੈ ਰੂਪ ਕਰੈ ਸ਼ਿੰਗਾਰ ਬਾਹਰੋਂ ਰੂਪ ਬਣਾਉਂਦੇ ਨੇ ਮੁੱਖ ਝੂਠ ਵੀ ਭੁੱਖਣ ਸਾਰਨ ਸ਼ਬਦਾਵਲੀ ਉਹ ਜੀ ਗਿਆਨੀ ਨੱਚੈ ਬਾਜੇ ਵਾਵੈ ਰੂਪ ਕਰੈ ਸ਼ਿੰਗਾਰ ਉੱਚਾ ਕੂਕੈ ਵਾਧਾ ਗਾਵੈ ਢਾਡੀ ਉੱਚੀ ਸਾਰੀ ਕੂਕਦੇ ਨੇ ਵਾਧਾ ਦਾ ਅਰਥ ਹੈ ਵਾਰਾਂ ਉੱਚਾ ਕੂਕੈ ਵਾਧਾ ਗਾਵੇ ਜੋਧਾ ਕਾ ਵਿਚਾਰ ਜੋਧਿਆਂ ਦੀਆਂ ਵਾਰਾਂ ਸੁਣਾ ਸੁਣਾ ਕੇ ਬਹੁਤ ਉੱਚੀ ਉੱਚੀ ਮਹਾਰਾਜ ਕਹਿੰਦੇ ਮੂਰਖ ਪੰਡਿਤ ਹੁਣ ਪੰਡਿਤ ਤੇ ਸ਼ਬਦ ਮੂਰਖ ਪੰਡਿਤ ਲਈ ਸ਼ਬਦ ਮੂਰਖ ਕਹਿਣਾ ਪੰਡਿਤ ਦਾ ਨਾ ਵਿਦਵਾਨ ਮੂਰਖ ਪੰਡਿਤ ਹਿਕਮਤ ਖੁਜਤ ਕਹਿੰਦੇ ਵਿਦਵਾਨ ਜਿਹੜਾ ਮੂਰਖ ਬਣ ਗਿਆ ਖੁਜਤਾ ਕਰਨ ਲੱਗ ਪਿਆ ਰੱਬ ਦੇ ਉੱਤੇ ਮੂਰਖ ਪੰਡਿਤ ਹਿਕਮਤ ਖੁਜਤ ਸੰਜੈ ਮਤਲਬ ਇਕੱਠਾ ਕਰਨਾ ਪੈਸਾ ਸੰਜੈ ਕਰੈ ਪਿਆਰ ਤੇ ਕਹਿੰਦੇ ਜਿਹੜੇ ਨਿਸ਼ਕਾਮੀ ਬਣ ਕੇ ਬੈਠੇ ਨੇ ਧਰਮੀ ਧਰਮ ਕਰੈ ਗਵਾਵੇ ਧਰਮ ਕਰਦੇ ਨੇ ਪਰ ਗਵਾਉਂਦੇ ਪਏ ਨੇ ਕੀ ਕਹਿੰਦੇ ਨੇ ਆਖਿਰ ਜੇ ਗਰੀਬ ਦੀ ਮਦਦ ਕੀਤੀ ਮੁਕਤੀ ਤਾਂ ਮਿਲੇਗੀ ਨਾ ਧਰਮੀ ਧਰਮ ਕਰੈ ਗਵਾਵੇ ਮੰਗੈ ਮੋਖ ਦੁਆਰ ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹਿ ਘਰ ਬਾਰ। ਬਾਬਾ ਜੀ ਕਹਿੰਦੇ ਕਿਸੇ ਨੂੰ ਛੇੜ ਨਾ ਬਈ, ਇਹ ਅੱਜ ਜੋ ਪਹਿਲਾਂ ਸਦੀਆਂ ਪਹਿਲਾਂ ਕਿਹਾ ਅੱਜ ਵੀ ਇਹ ਕੁਝ ਕਿਸੇ ਨੂੰ ਹੱਥ ਨਾ ਲਾ ਕੇ ਬਹਿ ਦੀ। ਕਹਿਣ ਲੱਗੇ ਜਤੀ ਸਦਾ ਮੈਂ ਜੁਗਤ ਨਾ ਜਾਣਾ, ਛੱਡ ਬਹਿ ਘਰ ਬਾਰ, ਸਭ ਕੋ ਪੂਰਾ ਆਪੇ ਹੋਵੇ। ਦੂਜੇ ਦੀ ਸਲਾਹ ਨੀ ਲੈਂਦਾ, ਕਹਿੰਦਾ ਮੈਂ ਆਪਣੇ ਆਪ ਚ ਪੂਰਾ, ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ, ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ। ਜਦੋਂ ਇੱਜ਼ਤ ਦਾ ਵੱਟਾ ਪਿਆ ਪਤਾ ਤਾਂ ਫਿਰ ਲੱਗਣਾ ਤੂੰ ਕਿਤੇ ਗਲੂਗਾ। ਇੱਥੇ ਤਾਂ ਸਾਰੀ ਸਿਰੇ ਦੇ ਨਾ ਬ੍ਰਹਮ ਗਿਆਨੀ ਨੇ ਕੋਈ ਥੱਲੇ ਗਈ ਨੀ, ਇਹ ਤਾਂ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਪਤਾ ਉੱਥੇ ਲੱਗੇਗਾ ਕਿਹੜਾ ਬੰਦਾ ਕਿੰਨੇ ਕੁ ਪਾਣੀ ਚ ਗਏ। ਮੈਂ ਫਿਰ ਪ੍ਰਕਰਨ ਵਿੱਚ ਰਹਾਂ, ਮੇਰਾ ਵਿਸ਼ਾ ਇਹ ਨਹੀਂ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, 68 ਤੀਰਥ ਜੇ ਨਾਵੇ ਉਤਰੇ ਨਾਹੀ ਮੈਲ। ਪਰ ਇਹਦਾ ਮਤਲਬ ਇਹ ਨਹੀਂ ਕਿ ਹਰ ਚੀਜ਼ ਹੀ ਪਖੰਡੀ ਹੈ, ਸੱਚ ਕਿਤੇ ਨਹੀਂ। ਅਗਲੀ ਧਿਆਨ ਨਾਲ ਸ਼ਲੋਕ ਪੜਿਓ, ਇਮਾਨਦਾਰੀ ਨਾਲ ਬੰਦਾ ਅਰਥ ਕਰੇ। ਜੇ ਪਖੰਡ ਬਹੁਤ ਜ਼ਿਆਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਅਸਲੀਅਤ ਦਾ ਬੀਜ ਨਾਸ਼ ਨਹੀਂ ਹੋਇਆ, ਪਰ ਫਰਕ ਇਹਨਾਂ ਕਿ ਜਿਨ ਪੱਟ ਅੰਦਰ ਬਾਹਰ ਗੁੱਦਰ, ਜਿਨ੍ਹਾਂ ਦੇ ਅੰਦਰ ਨਾਮ ਦੀ ਕੀਮਤੀ ਰੇਸ਼ਮ ਹੈ, ਉਹਨਾਂ ਦੇ ਤਨ ਉਤੇ ਲੀਰਾਂ ਨੇ, ਪਾਟੇ ਕੱਪੜੇ ਨੇ। ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ ਤੈਨ ਨਿਹੋ ਲੱਗਾ, ਰੱਬ ਛੇਤੀ ਦੇਖਣੇ ਵਿਚਾਰ। ਰੰਗ ਹੱਸੈ ਰੰਗ ਰੋਵੈ, ਚੁੱਪ ਭੀ ਕਰ ਜਾਹੇ, ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ। ਪਰਮਾਤਮਾ ਵਾਹਿਗੁਰੂ, ਉਹਦੇ ਤੋਂ ਬਿਨਾਂ ਕਿਸੇ ਦੀ ਪਰਵਾਹ ਨੀ। ਫਿਰ ਪ੍ਰਕਰਨ ਵਿੱਚ ਸਭ ਤੋਂ ਵੱਡੇ ਨਾਲ ਜੁੜ ਬਾ ਗੁਰੂ ਰਾਮਦਾਸ ਕਹਿੰਦੇ ਧਿਆ, ਜਿਹਦਾ ਹੁਕਮ ਸਾਰੀਆਂ ਥਾਵਾਂ ਤੇ ਚੱਲਦਾ। ਫਕੀਰ ਤੁਰਿਆ ਹੁੰਦਾ, ਔਰਤ ਪਾਨ ਚਬਾਰੀ ਸੀ, ਤੇ ਉਹਨੇ ਕੀ ਕੀਤਾ, ਲੰਘਦੇ ਫਕੀਰ ਦੇ ਸਿਰ ਤੇ ਆਪਣੇ ਮੂੰਹ ਚੋਂ ਕੱਢ ਕੇ ਪਾਨ ਸੜ ਦਿੱਤੀ। ਉਹਦੇ ਤਨ ਤੇ ਪਾਨ ਡਿੱਗੀ, ਪਰ ਉਹਨੇ ਕੁਛ ਨੀ ਜ਼ਬਾਨ ਤੋਂ ਕਿਹਾ, ਸਿਰਫ ਨਜ਼ਰ ਉੱਪਰ ਕੀਤੀ ਵੀ ਮੇਰੇ ਸਿਰ ਚ ਡਿੱਗਾ ਕੀ। ਅੱਖਾਂ ਨਾਲ ਦੇਖਿਆ ਔਰਤ ਸੱਟ ਰਹੀ ਹੈ, ਤੇ ਉਸ ਔਰਤ ਨੂੰ ਇੰਨਾ ਮਾੜਾ ਲੱਗਾ ਕਿਉਂਕਿ ਰੁਪਈਆ ਸੀ, ਘਰ ਵਾਲੇ ਦੀਆਂ ਬਾਹਾਂ ਵਿੱਚ ਤਾਕਤ ਸੀ, ਆਪਣੀ ਹਕੂਮਤ ਸੀ, ਆਪਣੇ ਸਿਪਾਹੀ ਸਨ। ਉਹਨੇ ਮਨ ਚ ਇੰਨਾ ਗੁੱਸਾ ਮਨਾਇਆ, ਆਵਾਜ਼ ਦਿੱਤੀ ਆਪਣੇ ਘਰ ਵਾਲੇ ਨੂੰ, ਆਪਣੇ ਮਾਲਕ ਨੂੰ, ਕਹਿਣ ਲੱਗੀ ਕਾਹਦਾ ਰਾਜ, ਕਾਹਦਾ ਭਾਗ, ਕਾਹਦਾ ਧਨ, ਕਾਹਦੀਆਂ ਫੌਜਾਂ। ਇੱਕ ਲੰਘਦਾ ਹੋਇਆ ਫਕੀਰ ਮੈਨੂੰ ਕੈਰੀ ਨਜ਼ਰ ਨਾਲ ਦੇਖ ਕੇ ਗਿਆ, ਉਹਨੇ ਕਿਹਾ ਹੋਇਆ ਕੀ? ਕਹਿੰਦੀ ਜੇ ਮੈਂ ਹੀ ਪਾਨ ਚਬਾ ਕੇ ਥੱਲੇ ਸੱਟ ਦਿੱਤਾ ਤੇ ਉਹਦਾ ਫਰਜ਼ ਨਹੀਂ ਸੀ, ਉਹਦਾ ਹੱਕ ਨਹੀਂ ਸੀ ਕਿ ਅੱਖਾਂ ਨਾਲ ਉੱਪਰ ਮੇਰੇ ਵੱਲ ਦੇਖਦਾ? ਉਹਦੀ ਮਜਾਲ, ਉਹਦੀ ਤਾਕਤ ਕੀ ਕਿ ਮੇਰੇ ਵੱਲ ਉਹਨੂੰ ਨਜ਼ਰ ਭਰ ਕੇ ਕਿਉਂ ਦੇਖਿਆ? ਹੁਣ ਉਹ ਜ਼ੋਰੂ ਦਾ ਗੁਲਾਮ, ਉਹਨੇ ਸੁਣੀ ਗੱਲ, ਉੱਤੋਂ ਛੱਤ ਤੋਂ ਹੀ ਡੰਡਾ ਪਕੜਿਆ, ਉਹਨੇ ਪਕੜ ਕੇ ਸੋਟਾ ਫਕੀਰ ਦੇ ਪਿੱਛੇ ਗਿਆ। ਤੇ ਕਹਿੰਦੇ ਨੇ ਜਦੋਂ ਫਕੀਰ ਆਪਣੀ ਚਾਲੇ ਤੁਰਿਆ ਜਾਂਦਾ ਸੀ, ਪੂਰੇ ਜ਼ੋਰ ਨਾਲ ਉਹਦੇ ਸਿਰ ਵਿੱਚ ਡੰਡਾ ਮਾਰਿਆ, ਪਿੱਛੋਂ ਡੰਡਾ ਵੱਜਾ ਤੇ ਫਕੀਰ ਇੱਕੋ ਦਮ ਸਰੀਰ ਨੂੰ ਕੰਬਣੀ ਜਿਹੀ ਆਈ ਤੇ ਡੰਡਾ ਵੱਜਦਿਆਂ ਸਾਰ ਸਿਰ ਵਿੱਚੋਂ ਖੂਨ ਨਿਕਲਿਆ, ਉਹ ਅੱਗੇ ਨਹੀਂ ਤੁਰਿਆ। ਫਕੀਰ ਉੱਥੇ ਬੈਠ ਗਿਆ, ਉਹਨੇ ਹੱਥ ਲਾ ਕੇ ਦੇਖਿਆ ਕਿ ਸਿਰ ਵਿੱਚ ਖੂਨ ਉਂਗਲਾਂ ਤੇ ਲੱਗ ਗਿਆ, ਤੇ ਉਹ ਡੰਡਾ ਮਾਰਨ ਵਾਲਾ ਕਲਕਾਰੀਆਂ ਮਾਰਦਾ ਸ਼ੁਗਲ ਕਰਦਾ ਹੋਇਆ ਵਾਪਸ ਆਪਣੀ ਘਰ ਵਾਲੀ ਕੋਲ ਜੱਲੇ, ਦੱਸਣ ਵਾਸਤੇ ਕਿ ਦੇਖ ਜਿਹਨੇ ਤੇਰੇ ਵੱਲ ਦੇਖਿਆ, ਮੈਂ ਸਿਰ ਖੋਲ ਕੇ ਰੱਖ ਦਿੱਤਾ ਡੰਡੇ ਦੇ ਨਾਲ। ਜਦੋਂ ਮਾਣ ਵਿੱਚ ਮੱਤਾ ਹੋਇਆ, ਮਾਣ ਮੱਤੀ ਨੂੰ ਮਿਲ ਗਿਆ, ਜਦੋਂ ਉੱਪਰ ਸ਼ਿਖਰ ਤੇ ਪਹੁੰਚਿਆ, ਪੌੜੀ ਦੇ ਡੰਡੇ ਤੋਂ ਪੈਰ ਫਿਸਲਿਆ, ਸਿਰ ਪਰਨੇ ਜ਼ਮੀਨ ਤੇ ਡਿੱਗਾ। ਫਕੀਰ ਨੂੰ ਤਾਂ ਸੱਟ ਵੱਜੀ ਸੀ, ਉਹਦੀ ਸਾਰੀ ਖੋਪੜੀ ਹੀ ਖੁੱਲ ਗਈ, ਸੱਟ ਮਾਰਨ ਵਾਲੇ ਦੀ ਖੋਪੜੀ ਖੁੱਲ ਗਈ। ਮੈਂ ਸਿਰਫ ਇੱਕ ਉਦਾਹਰਨ ਲਈਏ ਕਿ ਦੇਖੋ ਨਾਮ ਚ ਤੇ ਉਦਾਹਰਨ ਹੁੰਦੀ ਹੈ ਗੱਲ ਨੂੰ ਸਪਸ਼ਟ ਕਰਨ ਲਈ। ਖੋਪੜੀ ਖੁੱਲ ਗਈ, ਤੜਫਣ ਲੱਗਾ, ਤੇ ਜਿਹਨੂੰ ਮਾਣ ਸੀ ਪਤੀ ਦੀਆਂ ਬਾਹਾਂ ਦਾ, ਉਹ ਤੇਜ਼ੀ ਨਾਲ ਦੌੜ ਕੇ ਥੱਲੇ ਆਈ, ਉਹਨੇ ਦੇਖਿਆ ਪਤੀ ਦੇ ਪ੍ਰਾਣ ਪੈ ਨਿਕਲਦੇ ਨੇ, ਤੜਫਦਾ ਪਿਆ, ਤੇ ਉਹਨੇ ਆਉਂਦਿਆਂ ਸਾਰ ਪਤੀ ਨੂੰ ਦੇਖਦੀ ਏ, ਪਤੀ ਨੂੰ ਦੇਖ ਕੇ ਦੂਰ ਫਕੀਰ ਬੈਠਾ, ਅੰਦਰ ਦਾ ਹਉਮੇ ਮਰ ਗਈ। ਫਕੀਰ ਦੇ ਪੈਰਾਂ ਜਾ ਕੇ ਕਹਿੰਦੀ, ਬਾਬਾ ਮੈਨੂੰ ਬਖਸ਼ ਦੇ, ਖਿਮਾ ਕਰ ਦੇ। ਉਸ ਫਕੀਰ ਨੇ ਬੜੀ ਗੰਭੀਰ ਸ਼ਬਦਾਵਲੀ ਵਿੱਚ ਕਿਹਾ, ਕਹਿਣ ਲੱਗੇ, ਬੀਬਾ ਮੈਂ ਤਾਂ ਤੈਨੂੰ ਜਾਣਦਾ ਹੀ ਨਹੀਂ, ਤੂੰ ਕੌਣ ਹੈ, ਮੈਂ ਤੈਨੂੰ ਨਹੀਂ ਜਾਣਦਾ। ਕਹਿਣ ਲੱਗੀ ਮੈਂ ਉਹ ਕਿ ਜਿਹਨੇ ਤੁਹਾਡੇ ਸਿਰ ਚ ਪਾਣ ਦਾ ਪਾਣ ਸੱਟਿਆ, ਮੈਂ ਉਹ ਜਿਹਦਾ ਪਤੀ ਤੁਹਾਡੇ ਸਿਰ ਚ ਡੰਡਾ ਮਾਰ ਕੇ ਗਿਆ, ਮੇਰਾ ਮਾਲਕ। ਉਸ ਵਕਤ ਫਕੀਰ ਮੁਸਕਰਾ ਪਿਆ, ਕਹਿੰਦਾ ਅੱਛਾ ਤੂੰ ਉਹ ਹੈ ਜਿਹਦਾ ਮਾਲਕ ਸਿਰ ਚ ਡੰਡਾ ਮਾਰ ਕੇ ਗਿਆ, ਪਰ ਮੇਰੇ ਤੋਂ ਕਿਵਾਂ ਕਿਉਂ? ਕਹਿਣ ਲੱਗੀ ਤੈਨੂੰ ਸੱਟ ਮਾਰੀ, ਉਹ ਜ਼ਮੀਨ ਤੇ ਡਿੱਗਿਆ ਕੋਠੇ ਦੀ ਛੱਤੋਂ, ਉਹ ਦੇਖ ਤੜਪਦੇ ਦੇ ਪ੍ਰਾਣ ਨਿਕਲਦੇ ਨੇ ਬਾਬਾ, ਖੈਰ ਪਾ ਝੋਲੀ ਚ। ਉਹ ਅੱਗੋਂ ਕਹਿੰਦਾ ਸੁਣ ਬੀਬਾ, ਮੇਰਾ ਤੇਰਾ ਤੇ ਝਗੜਾ ਹੀ ਕੋਈ ਨੀ, ਝਗੜਾ ਹੀ ਮਾਲਕਾਂ ਮਾਲਕਾਂ ਦਾ। ਸੋ ਐਸਾ ਹਰ ਨਾਮ ਧਿਆਈ ਹੈ ਮਨ ਮੇਰੇ, ਜੋ ਸਭਨਾ ਉਪਰ ਹੁਕਮ ਚਲਾਏ। ਮੇਰਾ ਕੋਈ ਕਸੂਰ? ਮੈਂ ਦੱਸ ਕੁਝ ਬੋਲਿਆ? ਕਹਿੰਦੀ ਤੁਸੀਂ ਤਾਂ ਕੁਛ ਨੀ ਬੋਲੇ। ਕਹਿੰਦਾ ਮੇਰਾ ਤੇਰਾ ਵਾਸਤੇ ਹੀ ਕੋਈ ਨੀ, ਮੇਰੇ ਨਾਲ ਬਹਿਸ ਨਾ, ਮੈਨੂੰ ਖਿਮਾ ਕਰ, ਮੈਂ ਕੁਛ ਨੀ ਕੀਤਾ। ਕਹਿਣ ਲੱਗੀ ਮੇਰਾ ਮਾਲਕ ਤੜਪਦਾ। ਉਹ ਕਹਿੰਦਾ ਇਹ ਝਗੜਾ ਮਾਲਕਾਂ ਮਾਲਕਾਂ ਦਾ, ਤੇਰੇ ਮਾਲਕ ਕੋਲ ਸ਼ਕਤੀ ਉਹ ਸਿਰ ਪਾੜ ਸਕਦਾ, ਪਰ ਮੇਰਾ ਮਾਲਕ ਅਦ੍ਰਿਸ਼ਟ ਹੈ, ਉਹਦੇ ਵਿੱਚ ਇੰਨੀ ਸ਼ਕਤੀ, ਜਦੋਂ ਉਹਦੇ ਤੇ ਕੋਈ ਵਾਰ ਕਰਦਾ ਉਹਦੇ ਪਿਆਰੇ ਤੇ, ਉਹਨੂੰ ਧਰਤੀ ਤੋਂ ਚੁੱਕ ਕੇ ਲੈ ਜਾਂਦਾ। ਉਰਦੂ ਦੇ ਇੱਕ ਅਦੀਬ ਦੀਆਂ 4 ਸਤਰਾਂ ਨੇ, ਕਹਿੰਦਾ ਫਕੀਰ ਬੋਲਦਾ, ਕਹਿੰਦਾ ਤੇਰੇ ਮਾਲਕ ਕੋ ਤੇਰੀ ਰਿਆਇਤ ਜ਼ਰੂਰ ਥੀ, ਮੇਰੇ ਮਾਲਕ ਕੋ ਮੇਰੀ ਹਮਾਇਤ ਜ਼ਰੂਰ ਥੀ। ਮੇਰਾ ਸਾਈਂ ਵਾਹਿਗੁਰੂ ਹੈ, ਮੇਰਾ ਸਾਈਂ ਪਾਰ ਬ੍ਰਹਮ ਪਰਮੇਸ਼ਵਰ ਹੈ, ਮੇਰਾ ਸਾਈਂ ਕਰਤਾ ਪੁਰਖ ਹੈ, ਤੇਰੇ ਮਾਲਕ ਕੋ ਤੇਰੀ ਰਿਆਇਤ ਜ਼ਰੂਰ ਥੀ, ਮੇਰੇ ਮਾਲਕ ਕੋ ਮੇਰੀ ਹਮਾਇਤ ਜ਼ਰੂਰ ਥੀ। ਤੇਰਾ ਮਾਲਕ ਆਇਆ ਵੋ ਸੱਟ ਪਟਾ ਗਿਆ, ਫਿਰ ਮੇਰੇ ਮਾਲਕ ਕੋ ਵੀ ਖਿਆਲ ਆ ਗਿਆ। ਬੜੀ ਸੋਹਣੀ ਸ਼ਬਦਾਵਲੀ ਚੰਗੀ ਲੱਗੀ ਮੈਨੂੰ, ਤੇਰੇ ਮਾਲਕ ਕੋ ਤੇਰੀ ਰਿਆਇਤ ਜ਼ਰੂਰ ਥੀ, ਮੇਰੇ ਮਾਲਕ ਕੋ ਮੇਰੀ ਹਮਾਇਤ ਜ਼ਰੂਰ ਥੀ। ਤੇਰਾ ਮਾਲਕ ਆਇਆ ਵੋ ਸੱਟ ਪਟਾ ਗਿਆ, ਫਿਰ ਮੇਰੇ ਮਾਲਕ ਕੋ ਵੀ ਖਿਆਲ ਆ ਗਿਆ। ਤੇਰਾ ਮਾਲਕ ਆਇਆ ਵੋ ਡੰਡਾ ਲਗਾ ਗਿਆ, ਮੇਰਾ ਮਾਲਕ ਆਇਆ ਵੋ ਲੇਖਾ ਚੁਕਾ ਗਿਆ। ਕਹਿੰਦਾ ਝਗੜਾ ਮਾਲਕਾਂ ਮਾਲਕਾਂ ਦਾ। ਮੇਰਾ ਗੁਰੂ ਰਾਮਦਾਸ ਬਚਨ ਕਰਦਾ, ਉਹ ਦੁਨੀਆਂ ਦੇ ਲੋਕੋ ਕਿਸੇ ਵੱਡੇ ਦੀ ਤਾਕਤ ਕੀ, ਉਸ ਵੱਡੇ ਦੇ ਨਾਮ ਨੂੰ ਧਿਆਓ ਜਿਹਦਾ ਹੁਕਮ ਸਾਰੇ ਬ੍ਰਹਿਮੰਡਾਂ ਵਿੱਚ ਚੱਲਦਾ। ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ, ਉਹ ਮੇਰੇ ਮਨਾ ਉਹਨੂੰ ਧਿਆ ਜੋ ਸਭਨਾ ਉਪਰ ਹੁਕਮ ਚਲਾਏ। ਕਿੰਨਿਆਂ ਤੇ ਚਲਾਉਂਦਾ? ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਪਾਰ। ਇੱਥੇ ਇਕੱਲਾ ਨਹੀਂ, ਭੈ ਵਿੱਚ ਸੂਰਜ, ਭੈ ਵਿੱਚ ਚੰਦ ਵਿੱਚੋਂ ਤੁਗਾ ਲਈਆਂ, ਕੋ ਕਰੋੜੀ ਚਲਤ ਨਾ ਅੰਤ, ਜਿਹਦੇ ਭੈ ਦੇ ਵਿੱਚ ਚੰਦਰਮਾ ਪੌਣ ਪਾਣੀ ਅੱਗ ਚੱਲਦੀ ਏ, ਫਿਰ ਉਹਦੇ ਨਾਮ ਨੂੰ ਕਿਉਂ ਨੀ ਜਪਦਾ? ਇੱਥੇ ਦੇਖੋ ਆਪ, ਥੋੜਾ ਜਿਹਾ ਬਰੀਕੀ ਨਾਲ ਬੇਨਤੀ ਸੁਣਿਓ। ਹੋ ਸਕਦਾ ਮਨ ਚ ਆਵੇਗਾ ਵੀ ਇਹ ਸ਼ਬਦ ਆਪਾਂ ਗਾਥਾ ਰੂਪ ਸੁਣਾ ਦਿੱਤੇ, ਨਹੀਂ ਗੁਰੂ ਗ੍ਰੰਥ ਸਾਹਿਬ ਇਸ ਗੱਲ ਤੇ ਮੋਹਰ ਲਾਉਂਦੇ ਨੇ ਉਸ ਵੱਡੇ ਦਾ ਹੁਕਮ। ਇਹੀ ਕਾਰਨ ਕਿ ਜਦੋਂ ਅਸੀਂ ਕਿਤੇ ਉਹ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਕਿਸੇ ਭਗਤ ਨਾਲ, ਮਹਾਂਪੁਰਖ ਨਾਲ, ਤੇ ਇੱਕ ਜਨਮ ਵਿੱਚੋਂ ਤਰਕ ਲੈਂਦਾ, ਕਿਉਂ ਕਿਵੇਂ ਕਬੀਰ ਕਿਵੇਂ ਬਚ ਗਿਆ ਗੰਗਾ ਚੋਂ? ਸੱਚ ਇਹ ਆਪਾਂ ਨੂੰ ਤੇ ਕੋਈ ਸ਼ੰਕਾ ਤਰਕ ਨਹੀਂ ਦੇ, ਗੁਰੂ ਸਾਹਿਬ ਦੀ ਹਜ਼ੂਰੀ ਚ ਬੈਠੇ ਆ, ਜਿਹਨੂੰ ਸਰਬ ਕਲਾ ਸਮਰੱਥ ਕਹਿੰਦੇ ਆ ਨਾ, ਬਸ ਉੱਥੇ ਮੱਥਾ ਟੇਕ ਦੇਣਾ ਚਾਹੀਦਾ। ਸਰਬ ਕਲਾ ਸਮਰੱਥ ਦਾ ਮਤਲਬ ਹੀ ਇਹ, ਜੋ ਕੁਝ ਬੰਦਾ ਸੋਚ ਨਹੀਂ ਸਕਦਾ ਰੱਬ ਉਹ ਕੁਝ ਵੀ ਕਰ ਦਿੰਦਾ। ਇੱਕ ਪਾਸੇ ਸਰਬ ਕਲਾ ਸਮਰੱਥ, ਦੂਜੇ ਪਾਸੇ ਕਹੀ ਜਾਣਾ ਕਿਵੇਂ ਹੋ ਸਕਦਾ? ਆਹ ਮੈਂ ਇੱਕ ਬੇਨਤੀ ਕਰ ਦੇਣਾ, ਭਗਤ ਨਾਮ ਦੇ ਵਿੱਚ ਦਾ ਸ਼ਬਦ ਹੈ, ਜਿਹੜੇ ਤੱਤ ਨੇ ਨਾ, ਅੱਗ ਲਾ ਲਓ, ਪੌਣ ਲਾ ਲਓ, ਪਾਣੀ ਲਾ ਲਓ, ਇਹ ਵੀ ਤਾਂ ਹੁਕਮ ਵਿੱਚ ਨੇ, ਉਹਦੇ ਹੁਕਮ ਦੇ ਬੁੱਧੇ ਬੱਧੇ ਨੇ। ਪ੍ਰਹਿਲਾਦ ਉੱਤੇ ਜ਼ੁਲਮ ਕੀਤਾ ਗਿਆ, ਅਸੀਂ ਗਾਥਾ ਨਹੀਂ ਸਿਰਫ ਬਾਣੀ। ਬਸ ਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੇ ਪਟਰਾਨੀ, ਪੂਤ ਪ੍ਰਹਿਲਾਦ ਕਹਿਆ ਨੀ ਮਾਨੈ, ਤਿੰਨ ਤਾਂ ਔਰੈ ਠਾਨੀ। ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਭੈਰੋ ਭਗਤ ਨਾਮਦੇਵ ਜੀ, ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰਸੈ ਔਦ ਕਨੇਰੀ, ਇਹਦੀ ਆਰਬਲਾ ਘਟਾ ਦਈਏ, ਨੂੰ ਮਾਰ ਦਈਏ। ਤੇ ਮਹਾਰਾਜ ਕਹਿੰਦੇ ਨੇ ਗੇਰ ਤਰ ਜਲ ਜਵਾਲਾ ਭੈ ਰਾਖਿਓ। ਮੈਂ ਤਾਂ ਬੇਨਤੀ ਕੀਤੀ ਜੋ ਸਭਨਾ ਉਪਰ ਹੁਕਮ ਚਲਾਏ। ਗਿਰ ਦਾ ਅਰਥ ਪਹਾੜ, ਤਰ ਦਾ ਅਰਥ ਤਰੂ ਬ੍ਰਿਕਸ਼, ਜਲ ਦਾ ਅਰਥ ਪਾਣੀ, ਜਵਾਲਾ ਦਾ ਅਰਥ ਅੱਗ। ਉਹਨੂੰ ਰੁੱਖ ਤੋਂ ਸੁੱਟਿਆ ਤਾਂ ਬਚ ਗਿਆ, ਪਾਣੀ ਚ ਘੱਤਿਆ ਤਾਂ ਨਾ ਡੁੱਬਿਆ ਬਚ ਗਿਆ, ਉਹਨੂੰ ਅੱਗ ਸਟਿਆ ਹੋਲਕਾ ਸੜ ਗਈ। ਹੁਣ ਅਸੀਂ ਗਾਥਾ ਚ ਜਾਂ ਕਿਸੇ ਕਹਾਣੀ ਵੱਲ ਨਹੀਂ ਤੱਤ ਵੱਲ ਆਈਏ। ਕਹਿਣ ਲੱਗੇ ਪਾਣੀ ਨੇ, ਪਵਨ ਨੇ, ਰੁੱਖ ਨੇ, ਪਹਾੜ ਨੇ ਤਾਂ ਬਚਾਇਆ ਕਿਉਂਕਿ ਇਹ ਤੱਤ ਵੀ ਤਾਂ ਰੱਬ ਦੇ ਹੁਕਮ ਹੀ ਚੱਲਦੇ ਪਏ। ਕਰਸ਼ਾ ਓਦ ਕਨੇਰੀ ਗਿਰ ਤਰ ਜਲ ਜਵਾਲਾ ਪੈ ਰੱਖਿਓ ਰਾਜਾ ਰਾਮ ਮਾਇਆ। ਫੇਰੀ ਮਾਇਆ ਦਾ ਅਰਥ ਤੇ ਸ਼ਕਤੀ, ਪਰਮਾਤਮਾ ਨੇ ਤੱਤਾਂ ਦੀ ਸ਼ਕਤੀ ਹੀ ਬਦਲ ਦਿੱਤੀ। ਧੰਨ ਗੁਰੂ ਰਾਮਦਾਸ ਬਚਨ ਕਰਦੇ ਨੇ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਏ। ਇਸ ਤੋਂ ਅੱਗੇ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਐਸਾ ਨਾਮ ਜੋ ਅੰਤੀ ਅਵਸਰ ਲੈ ਛਡਾਏ। ਮਨਾ ਉਸ ਨਾਮ ਨਾਲ ਜੁੜ ਜਿਹੜਾ ਅੰਤਲੇ ਸਮੇਂ ਤੈਨੂੰ ਛਡਾਉਂਦਾ ਹੈ। ਉਸ ਦਿਨ ਸਮੈਤਿਕ ਅਰਜ਼ ਕੀਤੀ ਦਾਸ ਨੇ ਪਰਸੋਂ ਕਿ ਦੇਖੋ ਤਨ ਨੂੰ ਛਡਾਉਣ ਵਾਲੇ ਬੜੇ ਮਿਲ ਜਾਣਗੇ, ਜਿੰਦ ਨੂੰ ਛਡਾਉਣ ਵਾਲਾ ਕੇਵਲ ਭਗਵਾਨ ਹੈ, ਜਿੰਦ ਨਹੀਂ ਕੁਛ ਛੁਡਾ ਸਕਦਾ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤੀ ਅਵਸਰ, ਕਿਹੜਾ ਅੰਤੀ ਅਵਸਰ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ। ਜੈ ਮਾਂ ਭਿਆਨ ਦੂਤ ਜਮ ਜਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ। ਵੈਦੋ ਨਾ ਵਾਈ ਜੋ ਅੰਤੀ ਅਵਸਰ, ਵੈਦੋ ਨਾ ਵਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ ਖੇ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤੀ ਅਵਸਰ ਲੈ ਛਡਾਈ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਪਹਿਲਾਂ ਸੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤੀ ਅਵਸਰ ਲੈ ਛਡਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਉਸ ਨਾਮ ਨੂੰ ਜਪ ਕਿ ਜਿਹੜਾ ਮਨ ਦੀ ਤ੍ਰਿਸ਼ਨਾ ਮਿਟਾ ਦਿੰਦਾ, ਅੰਦਰ ਦੀਆਂ ਭੁੱਖਾਂ ਮਿਟਾ ਦਿੰਦਾ। ਤ੍ਰਿਸ਼ਨਾ ਸੱਚ ਇਹ ਵੇ ਕਿ ਭਾਵੇਂ ਲੈਕਚਰ ਅਸੀਂ ਕਰ ਰਹੇ ਹਾਂ, ਕਥਾ ਵਿਚਾਰਾ ਹੁੰਦੀਆਂ ਨੇ, ਅੱਖ ਉੱਤੇ ਲੱਕੜਾਂ ਪਾਇਆ ਅੱਗ ਕਦੀ ਨਹੀਂ ਬੁੱਝੀ। ਜਿੱਦਣ ਵੀ ਅੱਗ ਬੁੱਝਦੀ ਹੈ ਨਾ, ਉਦਣ ਪਾਣੀ ਨਾਲ ਹੀ ਬੁੱਝੇ। ਬੜੇ ਇਹੋ ਜਿਹੇ ਸਿਧਾਂਤ ਪੈਦਾ ਹੋਏ ਕਿ ਖਾਓ ਪੀਓ ਮੌਜ ਕਰੋ, ਜੋ ਰੱਬ ਨੇ ਭੋਗਣ ਵਾਸਤੇ ਦਿੱਤਾ, ਮਾਨਣ ਲਈ ਦਿੱਤਾ, ਇਹਨੂੰ ਮਾਣੋ। ਯਾਦ ਰੱਖੋ, ਭਾਵੇਂ ਬੰਦਾ ਸਾਰੀ ਜ਼ਿੰਦਗੀ ਪਦਾਰਥਾਂ ਨੂੰ ਭੋਗਦਾ ਰਹੇ, ਮਾਣਦਾ ਰਹੇ, ਪਰ ਅੱਜ ਤੱਕ ਕਦੀ ਕੋਈ ਪਦਾਰਥ ਭੋਗ ਕੇ ਰੱਜਿਆ ਨਹੀਂ। ਪਰ ਥਰੀ ਨੇ ਵਿਰਾਗ ਸ਼ਤਕ ਵਿੱਚ ਲਿਖਿਆ, ਉਹ ਕਹਿੰਦਾ ਮੈਂ ਕਹਿੰਦਾ ਸਾਂ ਕਿ ਪਦਾਰਥ ਮੈਂ ਭੋਗੇ, ਪਰ ਕਹਿੰਦਾ ਸੱਚ ਇਹ ਵੇ ਕਿ ਪਦਾਰਥ ਮੈਨੂੰ ਭੋਗ ਹੈ। ਮੇਰਾ ਤਨ, ਮੇਰਾ ਅੰਦਰ ਉਹਨਾਂ ਨੇ ਥੋਥਲਾ ਕਰ ਦਿੱਤਾ, ਖੋਖਲਾ ਕਰ ਦਿੱਤਾ। ਸਤਿਗੁਰੂ ਕਹਿੰਦੇ ਨੇ ਤ੍ਰਿਸ਼ਨਾ ਤਾਂ ਬੁੱਝਦੀ ਦੋ ਤਰੀਕਿਆਂ ਨਾਲ ਹੈ, ਜਾਂ ਤਾਂ ਬੰਦਾ ਕਬਰ ਵਿੱਚ ਤੁਰ ਜੂ, ਜਾਂ ਕਬਰ ਨਾਲ ਬੁੱਝੇਗੀ ਤੇ ਜਾਂ ਸਬਰ ਨਾਲ ਬੁੱਝੇਗੀ। ਕਬਰ ਵਿੱਚ ਮਰਿਆ ਗਿਆ, ਉਹਦੀ ਕਾਹਦੀ ਰਹਿ ਗਈ ਖਾਸ਼। ਜਿਹੜਾ ਨਾਮ ਹੈ ਉਹ ਸਾਡੇ ਅੰਦਰ ਦੀ ਭੁੱਖ ਮਿਟਾਉਂਦਾ। ਹੁਣ ਤ੍ਰਿਸ਼ਨਾ ਦਾ ਸੰਬੰਧ ਇਕੱਲਾ ਰੁਪਈਏ ਨਾਲ ਨਹੀਂ। ਬੜੇ ਲੋਕ ਐਸੇ ਨੇ ਜਿਹੜੇ ਰੁਪਈਏ ਨੂੰ ਹੱਥ ਨਹੀਂ ਲਾਉਂਦੇ, ਪਰ ਅੰਦਰ ਦੀ ਤ੍ਰਿਸ਼ਨਾ ਹੈ ਕਿ ਸਭ ਤੋਂ ਵੱਡਾ ਨਿਸ਼ਕਾਮੀ ਮੈਂ ਹੋਵਾਂ। ਤ੍ਰਿਸ਼ਨਾ ਹੀ ਹੈ ਨਾ ਜਿਹੜਾ ਤ੍ਰਿਸ਼ਨਾ ਦਾ ਸੰਬੰਧ ਹੈ, ਉਹ ਕੱਲਾ ਕਰੰਸੀ ਨਾਲ ਨਹੀਂ। ਤ੍ਰਿਸ਼ਨਾ ਦਾ ਸੰਬੰਧ ਤਾਂ ਹਰ ਇੰਦਰੇ ਨਾਲ ਹੈ। ਅੱਖਾਂ ਦੀ ਤ੍ਰਿਸ਼ਨਾ ਆਪਣੀ ਏ, ਜ਼ਬਾਨ ਦੀ ਆਪਣੀ ਏ, ਕੰਨਾਂ ਦੀ ਆਪਣੀ ਏ, ਸਾਡੀ ਤੁਚਾ ਦੀ ਆਪਣੀ ਏ। ਮਹਾਰਾਜ ਕਹਿੰਦੇ ਚੱਲਦੀ ਸਾਰੀ ਮਨ ਤੋਂ ਵੇ, ਜੇ ਉਹਦੇ ਨਾਮ ਨੂੰ ਜਪੇ ਤੇ ਮਨ ਦੀ ਤ੍ਰਿਸ਼ਨਾ ਵੀ ਮਿਟ ਜਾਏ। ਤਾਂ ਹੀ ਗੁਰੂ ਅੰਗਦ ਸਾਹਿਬ ਦੇ ਬਚਨ ਨੇ ਕਿ ਆਖਣ ਆਖ ਨਾ ਰੱਜਿਆ, ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਆਖਣ ਆਖ ਨਾ ਰੱਜਿਆ, ਜ਼ਬਾਨ ਬੋਲ ਕੇ ਨੀ ਰੱਜੀ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ। ਇਹਨੂੰ ਭਾਈ ਸਾਹਿਬ ਨੇ ਲਿਖਿਆ, ਅੱਖੀ ਦੇਖ ਨਾ ਰੱਜੀਆਂ ਬੋ ਰੰਗ ਤਮਾਸ਼ੇ, ਉਸਤਤ ਨਿੰਦਾ ਕਰਨ ਸੁਣ ਰੋਵਣ ਤੈ ਹਾਸੇ, ਸਾਧੀ ਜੀਵ ਨਾ ਰੱਜਿਆ ਕਰ ਭੋਗ ਵਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਕਦੀ ਕੋਈ ਬੰਦਾ ਰੱਜੇ? ਸਤਿਗੁਰੂ ਦੀ ਬਾਣੀ ਵਿੱਚੋਂ ਹੀ ਬਾਬਾ ਸਾਹਿਬ ਦਾ ਬਚਨ ਹੈ। ਫਿਰ ਗੁਰੂ ਅੰਗਦ ਸਾਹਿਬ ਦੇ ਸ਼ਲੋਕ ਕੋਲ ਆਉਣਾ, ਫਰੀਦ ਸਾਹਿਬ ਦਾ ਉਹਨਾਂ ਦਾ ਬਚਨ ਹੈ ਤੇ ਇਹ ਸ਼ਲੋਕਾਂ ਵਿੱਚ ਕਹਿੰਦੇ, ਇੱਕ ਦਿਨ ਮੇਰਾ ਸਰੀਰ ਰੋਇਆ, ਅੰਦਰ ਵੀ ਰੋਇਆ ਸਮਝਾਉਣ ਲਈ। ਕਹਿੰਦੇ ਕਿਉਂ? ਕਹਿੰਦੇ ਜਿਨ੍ਹਾਂ ਸਾਥੀਆਂ ਦੀ ਖਾਤਰ ਅੰਦਰ ਨੂੰ ਅੱਗ ਲਾਈ ਰੱਖੀ ਉਹ ਮੌਤ ਤੋਂ ਪਹਿਲਾਂ ਹੀ ਸਾਧ ਚੜ ਗਏ। ਉਹਨਾਂ ਪੁੱਛਿਆ ਵੀ ਜੀ ਕਿਹੜੇ ਸਾਥੀ? ਕਹਿੰਦੇ ਨੇ ਅੱਖਾਂ ਨੇ ਅੱਗ ਮਚਾਈ ਸੀ, ਕੰਨਾਂ ਨੇ ਅੱਗ ਮਚਾਈ, ਜ਼ਬਾਨ ਨੇ ਮਚਾਈ, ਪੈਰ ਤੇ ਹੱਥ ਆਪਣੀ ਮਰਜ਼ੀ ਵਰਤਦੇ ਸਨ। ਕਹਿੰਦੇ ਨੇ ਅੱਜ ਮੰਜੇ ਤੇ ਪਏ ਆ, ਅਜੇ ਅੰਦਰ ਦੀ ਜੋਤ ਬੁੱਝੀ ਨਹੀਂ। ਜਿਨ੍ਹਾਂ ਅੱਖਾਂ ਨੂੰ ਖੁਸ਼ ਕਰਦੇ ਰਹੇ ਉਹਨਾਂ ਦੀ ਜੋਤ ਪਹਿਲੀ ਬੁੱਝ ਗਈ, ਸਾਥ ਛੱਡ ਕੇ ਚਲੀਆਂ ਗਈਆਂ। ਮਨ ਅਜੇ ਕੰਨ ਸੁਣਨੇ ਘਟੇ ਨਹੀਂ, ਪਰ ਬਾਹਰ ਦੇ ਕੰਨ ਪਹਿਲੀ ਮਰ ਗਏ। ਅਸੀਂ ਪੜ੍ਹਨੇ ਆ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ। ਚੱਬਣ ਦਾ ਸੰਬੰਧ ਦੰਦਾਂ ਨਾਲ ਹੈ, ਦੰਦ ਪਹਿਲੇ ਨਿਕਲ ਗਏ, ਮੌਤ ਹੋ ਗਈ ਦੰਦਾਂ ਦੀ। ਚੱਬਣ ਚੱਲਣ ਚੱਲਣ ਦਾ ਸੰਬੰਧ ਪੈਰਾਂ ਨਾਲ, ਪੈਰ ਜ਼ਰੂਰ ਨੇ ਪਰ ਚੱਲਣ ਵਾਲੀ ਸ਼ਕਤੀ ਨਹੀਂ। ਚੱਬਣ ਚੱਲਣ ਰਤਨ, ਰਤਨ ਦਰ ਤੇ ਚਮਕਦੀਆਂ ਰਤਨਾਂ ਵਰਗੀਆਂ ਅੱਖਾਂ, ਸੁਨੀਅਰ ਸੁਨੀਅਰ ਦਰ ਤੇ ਕੰਨ। ਬਹਿ ਗਏ ਦਾ ਅਰਥ ਖਤਮ ਹੋ ਗਏ, ਪਰ ਅੰਦਰ ਦੀ ਮਨ ਦੀ ਭੁੱਖ ਨੀ ਮਰੀ। ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ, ਖੇੜੇ ਮੁੱਤੀ ਧਾ। ਖੇੜਾ ਮੀਨਸ ਸਰੀਰ, ਮੁੱਤੀ ਦਾ ਅਰਥ ਦਾ ਮਾਰਨਾ, ਧਾ ਦਾ ਅਰਥ ਕੋਈ ਮਰ ਜਾਏ, ਡਰਾਵਣੀ ਢਾ ਲੋਕ ਮਾਰਦੇ ਸਨ। ਖੇੜੇ ਮੁੱਤੀ ਧਾ ਸੇ ਜਾਨੀ, ਚੱਲ ਗਏ ਜਾਨੀ ਦਰ ਤੇ ਪਿਆਰੇ। ਜਿਨ੍ਹਾਂ ਦੀ ਭੁੱਖ ਮਿਟਾਉਂਦਾ ਰਿਹਾ ਉਹ ਤਾਂ ਮਰਨ ਤੋਂ ਪਹਿਲੀ ਸਾਥ ਚੱਲ ਗਿਆ। ਸਤਿਗੁਰੂ ਕਹਿੰਦੇ ਨੇ ਕਿਵੇਂ ਬੁੱਝੇਗੀ ਇਹ ਭੁੱਖ ਤ੍ਰਿਸ਼ਨਾ? ਆਖਣ ਆਖ ਨਾ ਰੱਜਿਆ, ਬੋਲ ਕੇ ਮੂੰਹ ਨੀ ਰੱਜਿਆ, ਸੁਣ ਨਾ ਰੱਜੇ ਕੰਨ, ਸੁਣ ਕੇ ਕੰਨ ਵੀ ਰੱਜੇ, ਅੱਖੀ ਦੇਖ ਨਾ ਰੱਜੀਆਂ, ਗੁਣ ਗਾ ਕੇ ਇੱਕ ਵਨ, ਭੁੱਖਿਆ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਉੱਥੇ ਵੀ ਜਪਜੀ ਸਾਹਿਬ ਚ ਭੁੱਖਿਆ ਭੁੱਖ ਨਾ ਉਤਰੀ, ਇਹ ਸਲੋਕ ਹੈ, ਭੁੱਖਿਆ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹੇ, ਗੁਣੀ ਸਮਾਏ ਤਾਂ ਰੱਜੈ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਿਆ। ਪੇਟ ਦੀ ਭੁੱਖ ਨੀ, ਕਿੱਡੀ ਵੱਡੀ ਕਿਰਪਾ! ਤੁਸੀਂ ਕਦੀ ਦੇਖਿਓ, ਬਾਣੀ ਪੜ੍ਹਦੇ ਹਨ, ਜਦੋਂ ਪਰਮਾਤਮਾ ਦੇ ਘਰ ਦੀ ਗੱਲ ਚੱਲੇਗੀ, ਸਤਿਗੁਰੂ ਬਹੁਤ ਦੀ ਥਾਂ ਸ਼ਬਦ ਸਭ ਬਹੁਤ ਵਰਤਦੇ। ਬਹੁਤ ਦੀ ਸੀਮਾ ਹੁੰਦੀ ਹੈ, ਸਭ ਦੀ ਕੋਈ ਸੀਮਾ ਨਹੀਂ, ਸਾਰੀ ਵਿੱਚ ਆ ਗਏ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰੇ, ਸਭ ਕੁਛ ਹੈ, ਬਹੁਤ ਕੁਛ ਨੀ, ਸਭ ਕੁਛ, ਬਹੁਤ ਕੁਛ ਹੈ ਜਿਹਦੇ ਕੋਲ। ਉਹ ਕਈ ਵਾਰ ਕਹਿੰਦਾ ਬਾਕੀ ਤਾਂ ਬਹੁਤ ਕੁਛ ਹੈ ਪਰ ਆਹ ਨਹੀਂ। ਸਭ ਕੁਛ ਦਾ ਅਰਥ ਹੁੰਦਾ ਜਿੱਥੇ ਕਮੀ ਹੈ। ਅਸੀਂ ਪੜ੍ਹਨੇ ਆ ਗੁਰੂ ਸਾਹਿਬ ਦੇ ਬਚਨ ਕਿ ਜਨ ਕੋ ਪ੍ਰਭ ਸੰਗੇ ਅਸਨੇ, ਸਾਜਨੋ ਤੂੰ ਮੀਤ, ਮੇਰਾ ਗ੍ਰਹਿ ਤੇਰੇ ਸਭ। ਫਿਰ ਸ਼ਬਦ ਵਰਤਿਆ ਤੇਰੇ ਘਰ ਵੀ ਸਭ ਕੁਛ ਹੈ। ਹੁਣ ਜਿੱਥੇ ਉਹ ਨਾਮ ਆਇਆ, ਮਹਾਰਾਜ ਕਹਿੰਦੇ ਨੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ, ਸਭ ਭੁੱਖ ਵਿੱਚ ਪੂਰਨ ਸੰਤੁਸ਼ਟੀ ਹੋ ਗਈ, ਭੁੱਖ ਚਲੀ ਗਈ, ਕੋਈ ਫੁਰਨਾ ਹੀ ਨਹੀਂ ਰਿਹਾ, ਕੋਈ ਖਿਆਲ ਹੀ ਨਹੀਂ ਰਿਹਾ। ਇਸੇ ਸਭ ਭੁੱਖ ਨੂੰ ਮਿਟਾਉਣ ਲਈ ਗੁਰੂ ਅਮਰਦਾਸ ਦੇ ਬੋਲ ਨੇ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਸਾਰੀਆਂ ਭੁੱਖਾਂ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਪਿਆਰਿਓ, ਨਾਮ ਜਪਣ ਵਾਲਾ, ਇਹਨੂੰ ਹੁਣ ਇਹ ਨਾ ਸਮਝਣਾ ਵੀ ਕੋਈ ਕਾਇਰਤਾ ਜਾਂ ਕਮਜ਼ੋਰੀ ਦੀ ਗੱਲ ਆਪਾਂ ਕਰ ਰਹੇ ਹਾਂ। ਨਾਮ ਦਾ ਪੱਲੂ ਪਕੜੀ ਜਾਈਏ, ਨਿੰਦਕਾਂ ਨੂੰ ਕਿੰਨਾ ਕੁ ਆਪਾਂ ਜਵਾਬ ਦੇਵਾਂਗੇ? ਕਈ ਵਾਰੀ ਆਪ ਹੈਰਾਨ ਹੋਵੋਗੇ, ਜਿੰਨਾ ਬੰਦਾ ਉਚਾਈ ਚ ਉੱਠਦਾ ਹੈ ਨਾ, ਤੇ ਓਨੇ ਹੀ ਉਹਦੇ ਨਿੰਦਕ ਸਭ ਤੋਂ ਜ਼ਿਆਦਾ ਹੋਣਗੇ। ਤੇ ਕਈ ਵਾਰੀ ਜਿਨ੍ਹਾਂ ਲੋਕਾਂ ਨੂੰ ਤੁਸੀਂ ਇੱਕ ਦਿਨ ਵੀ ਨਹੀਂ ਮਿਲੇ, ਜਿਨ੍ਹਾਂ ਨੇ ਤੁਹਾਨੂੰ ਨੇੜੇ ਹੋ ਕੇ ਦੇਖਿਆ ਨਹੀਂ, ਤਵੇ ਉਹ ਵੀ ਲੋਕ ਲਾਉਂਦੇ ਹੋਣਗੇ। ਤੇ ਮੈਂ ਕਈ ਵਾਰੀ ਹੱਸ ਕੇ ਕਹਿੰਦਾ ਹੁੰਦਾ, ਭਾਈ ਜਿਹਨੂੰ ਨਹੀਂ ਦੇਖਿਆ, ਜਿਹਨੂੰ ਨਹੀਂ ਸੁਣਿਆ, ਹਨੇਰੇ ਚ ਨਾ ਤੀਰ ਚਲਾਈ ਜਾਓ, ਕਿਤੇ ਹਨੇਰੇ ਚ ਸਰਵਣ ਵਰਗਾ ਬੇਦੋਸ਼ ਨਾ ਮਾਰਿਆ ਜਾਏ। ਐਵੇਂ ਬੋਲ ਹੀ ਪੈਣਾ ਜ਼ਬਾਨ ਦੇ ਨਾ। ਸਤਿਗੁਰੂ ਕਹਿੰਦੇ ਨੇ ਕਰਨ ਦੇ, ਤੂੰ ਕਰਦੇ ਨੇ ਨਿੰਦਿਆ ਤਾਂ ਕੀ? ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬੋਲ ਹੈ ਪ੍ਰਭਾਤੀ ਰਾਗ ਚ, ਮਹਾਰਾਜ ਕਹਿੰਦੇ ਨੇ ਕਿਨੂੰ ਕਿਨੂੰ ਸਪਸ਼ਟੀ ਕਰਨ ਦੇ। ਮਸ਼ਟ ਕਰੂੰ ਮੂਰਖ ਜਗ ਕਹੀਆ, ਜੇ ਮੈਂ ਚੁੱਪ ਕਰ ਜਾ ਤੇ ਇਹਨਾਂ ਕਹਿਣਾ ਦੇਖਿਆ ਚੁੱਪ ਕਰਾ ਦਿੱਤਾ, ਦਿੱਤਾ ਇਹਨੇ ਉੱਤਰ ਕੋਈ? ਮਹਾਰਾਜ ਕਹਿੰਦੇ ਅਧਿਕ ਬਕੂ ਤੇਰੀ ਲਿਵਰਈਆ, ਜੇ ਥਾਂ ਥਾਂ ਜਾ ਕੇ ਇਹਨਾਂ ਦੇ ਜਵਾਬ ਦੇਈ ਜਾ, ਅੰਦਰ ਦੀ ਲੇਹ ਵਿੱਚ ਨਾ ਤੋਟਾ ਆ ਜਾਏ। ਗੁਰਮੁਖ ਮਹਾਂਪੁਰਖ ਰੱਬ ਤੇ ਭਰੋਸਾ ਕਰਕੇ ਚੱਲਦਾ, ਇਹ ਕਾਰਨ ਨਿੰਦਕ ਤੇ ਦੁਸ਼ਟ ਉਹ ਵੀ ਇੱਕ ਦਿਨ ਝੁਕਦੇ ਨੇ। ਗੁਰੂ ਸਾਹਿਬ ਦੀ ਬਾਣੀ ਵਿੱਚ ਬੜੇ ਸ਼ਬਦ ਨੇ, ਪਰ ਇਹ ਵੀ ਫਿਰ ਬੇਨਤੀ ਕਰਦੇ ਹਾਂ ਕਿ ਨਿੰਦਿਆ ਜਿਹੜੀ ਖਾਸ ਕਰਕੇ ਹੈ ਤਾਂ ਸਾਰੀਆਂ ਥਾਵਾਂ ਤੇ, ਬਖਸ਼ ਦਿਆ ਜੇ ਆਪਣੀ ਕੌਮ ਵਿੱਚ ਵਾਹਿਗੁਰੂ ਰਾਖ ਜਿਹਨੂੰ ਅਸੀਂ ਸੱਚਾਈ ਦਾ ਨਾਮ ਦਿੰਦੇ ਹਾਂ ਇਨਡਾਇਰੈਕਟਲੀ ਉਹ ਨਿੰਦਿਆ ਕਰਦੇ ਹੁੰਦੇ ਆ। ਨਿੰਦਿਆ ਹੈ ਕੀ, ਕਿਸ ਨੂੰ ਨਿੰਦਿਆ ਕਹਿੰਦੇ? ਦੋ ਸ਼ਬਦ ਬਾਣੀ ਵਿੱਚ ਇੱਕ ਸਿੱਕੇ ਦੇ ਦੋ ਪਹਿਲੂ ਨੇ, ਇੱਕ ਨਿੰਦਿਆ ਤੇ ਇੱਕ ਉਸਤਤ, ਇਹ ਦੋਨੋਂ ਮੈਲਾ ਕਰਦੇ। ਨਿੰਦਿਆ ਹਮੇਸ਼ਾ ਈਰਖਾਲੂ ਬੰਦੇ ਕਰਨਗੇ ਤੇ ਉਸਤਤ ਹਮੇਸ਼ਾ ਖੁਸ਼ਾਮਦੀ ਬੰਦੇ ਕਰਨਗੇ। ਜਿਹੜੇ ਲਾਲਚੀ ਨੇ ਉਹ ਖੁਸ਼ਾਮਦੀ ਬਣ ਕੇ ਉਸਤਾ ਕਰਨਗੇ, ਤੇ ਜਿਹੜੇ ਵਿਰੋਧੀ ਈਰਖਾ ਵਿੱਚ ਨੇ ਉਹ ਈਰਖਾ ਵਸ਼ ਆ ਕੇ ਨਿੰਦਿਆ ਕਰਨਗੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਿਆਂ ਨਾ ਇੱਕ ਬਚਨ ਆਇਆ, ਹਉਮੈ ਦਾ ਇਲਾਜ ਹੈ, ਨਿੰਦਿਆ ਦਾ ਕੋਈ ਇਲਾਜ ਨਹੀਂ। ਹਉਮੈ ਦਾ ਇਲਾਜ ਹੈ ਦੀਰਘ ਰੋਗ ਹੈ, ਪਰ ਅਸਾਧ ਨਹੀਂ ਕਿਹਾ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੀ, ਇਹਦੇ ਵਿੱਚ ਦਵਾਈ ਹੈ। ਪਰ ਜਦੋਂ ਨਿੰਦਿਆ ਦੀ ਗੱਲ ਚੱਲੀ, ਗੁਰੂ ਗ੍ਰੰਥ ਸਾਹਿਬ ਨੇ ਫਰਮਾਇਆ ਸਭੇ ਔਖਦ ਕੀਤੀ ਨਿੰਦਕ ਕਾ ਦਾਰੂ, ਮੈਂ ਕਹਿੰਦਾ ਦਵਾਈ ਕਿੱਥੇ, ਹਉਮੈ ਦੀ ਹੈ। ਪਰ ਹਾਂ ਇੱਕ ਦਵਾਈ ਨਿੰਦਕ ਦੀ ਵੀ ਹੈ ਕਿ ਜਿਸ ਦੀ ਨਿੰਦਿਆ ਕਰਦਾ ਜਿਉਂਦੇ ਜੀ ਕਿਤੇ ਉਹਦੇ ਝੁਕ ਜਾਏ ਤੇ ਰੱਬ ਨਿੰਦਕ ਨੂੰ ਹੀ ਬਖਸ਼ ਦਿੰਦਾ। ਸੰਤ ਕਿਰਪਾਲ ਕਿਰਪਾ ਜੇ ਕਰੇ, ਹੁਣ ਅੱਗੇ ਕੀ ਜ਼ਹਿਰ ਸਾਹਿਬ ਨੇ ਫਰਮਾਇਆ, ਕਹਿਣ ਲੱਗੇ ਜੇ ਉਹ ਬਖਸ਼ਿਸ਼ ਕਰ ਦੇਵੇ ਤੇ ਉਹਦੀ ਕਿਰਪਾ ਨਾਲ ਨਿੰਦਕ ਬੰਦੇ ਦਾ ਵੀ ਪਾਰ ਉਤਾਰਾ ਹੋ ਜਾਂਦਾ। ਸਤਿਗੁਰੂ ਨੇ ਤਾਂ ਹੀ ਕਿਹਾ ਕਿ ਦੇਖੋ ਬੰਦਗੀ ਕਰ, ਸਿਮਰਨ ਕਰਦਿਆਂ ਕਰਦਿਆਂ ਇੱਕ ਦਿਨ ਨਿੰਦਕ ਬੰਦੇ ਵੀ ਝੁਕ ਜਾਣ। ਇੱਥੇ ਇੱਕ ਮੈਂ ਹੋਰ ਬੇਨਤੀ ਕਰਦਿਆਂ, ਮੰਨ ਲਾਂਗੇ ਇਹਦੇ ਨਾਲ ਸਕੂਨ ਮਿਲੇਗਾ। ਈਰਖਾ ਐਸੀ ਆਗੇ, ਇੱਕ ਵਿਦਵਾਨ ਨੇ ਬੜੇ ਸੋਹਣੇ ਸ਼ਬਦ ਕਹੇ, ਉਹ ਕਹਿੰਦਾ ਜਦੋਂ ਕੋਈ ਮਾਸ, ਕੋਈ ਰੱਬੀ ਪਿਆਰਾ ਹੀ ਤੁਰਿਆ ਜਾਂਦਾ ਸੀ, ਕੋਈ ਮਾਸ ਨੂੰ ਅੱਗ ਤੇ ਭੁੰਨੇ ਤੇ ਉਹਦੇ ਵਿੱਚੋਂ ਪਾਣੀ ਨਿਕਲੇ, ਸੜੇ ਮਾਸ ਚੋਂ ਪਾਣੀ ਨਿਕਲੇ, ਤੇ ਉਹਨੇ ਸੜਦੇ ਮਾਸ ਨੂੰ ਕਿਹਾ ਸੀ, ਕਹਿੰਦਾ ਆ ਦੇਖ ਬਾਹਰ ਸੜਿਆ ਤੇ ਭੁੱਜਦਾ ਪਿਆ, ਵਿੱਚੋਂ ਪਾਣੀ ਸਿਮਦਾ ਪਿਆ। ਕਹਿੰਦੇ ਈਰਖਾ ਦੀ ਅੱਗ ਇਹਦੇ ਨਾਲ ਕਈ ਗੁਣਾ ਜ਼ਿਆਦੀ ਜਿਹੜੀ ਸਾਡੇ ਦਿਲ ਨੂੰ ਸਾੜਦੀ। ਮਾਸ ਦੀਆਂ ਚੀਸਾਂ ਤਾਂ ਕੁਝ ਘੜੀ ਨੇ ਉਹ ਅੰਦਰ, ਪਰ ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਿੰਦਿਆ ਕਰਨ ਵਾਲੇ ਦੁਸ਼ਟ ਬੰਦੇ ਵੀ ਝੁਕ ਗਏ, ਪਰ ਉਹ ਕਿਵੇਂ? ਇੱਥੇ ਮੈਂ ਇੱਕ ਉਦਾਹਰਨ ਬਾਣੀ ਚੋਂ, ਜਿਹੜਾ ਸਾਡਾ ਫੁਰਨਾ ਹੈ ਨਾ, ਖਿਆਲ ਹੈ, ਉਹ ਦੂਜੇ ਦੇ ਉੱਪਰ ਪ੍ਰਭਾਵ ਪਾਉਂਦਾ, ਜਿਹਨੂੰ ਆਪਾਂ ਟੈਲੀਪੈਥੀ ਪੈਥੀ ਸ਼ਬਦ ਲੋਕ ਪੜ੍ਹੇ ਲਿਖੇ ਵਰਤਦੇ ਆ। ਜੋ ਕੁਝ ਸਾਡਾ ਖਿਆਲ ਹੈ, ਮੈਂ ਸ਼ਾਇਦ ਕੱਲ ਕੇ ਪਰਸੋਂ ਅਰਜ਼ ਕੀਤੀ ਸੀ, ਹਰ ਫੁਰਨੇ ਦੀ ਫ੍ਰੀਕੁਐਂਸੀ ਹੈ। ਕਈ ਵਾਰੀ ਤੁਸੀਂ ਦੇਖੋ ਅਸੀਂ ਖਿਆਲ ਬਣਾਉਂਦੇ ਹਾਂ ਤੇ ਇੱਕੋ ਦਮ ਬਾਹਰ ਨਿਕਲਦੇ ਆ ਉਹ ਬੰਦਾ ਮਿਲ ਜਾਂਦਾ, ਹੱਸ ਕੇ ਕਹਿੰਦੇ ਮੈਂ ਤਾਂ ਤੇਰੇ ਬਾਰੇ ਸੋਚ ਹੀ ਰਿਹਾ ਸੀ, ਤੂੰ ਮਿਲ ਪਿਆ, ਐਵੇਂ ਨਹੀਂ ਮਿਲਿਆ। ਹਰ ਫੁਰਨੇ ਦੀ, ਹਰ ਥੋਟ ਦੀ ਫ੍ਰੀਕੁਐਂਸੀ ਏ, ਉਹ ਜਿਹਦੇ ਬਾਰੇ ਸੋਚਣਿਆ ਉਹਦੇ ਤੇ ਪ੍ਰਭਾਵ ਪਾਉਂਦੀ। ਗੁਰਮੁਖ ਪਿਆਰੇ ਕਹਿੰਦੇ ਨੇ ਕਿ ਜਿਹੜਾ ਬੰਦਾ ਦਿਨ ਰਾਤ ਨਿੰਦਿਆ ਕਰ ਰਿਹਾ ਨਾ ਸਾਡੀ, ਦਿਨ ਰਾਤ ਬਦਖੋਈ ਕਰ ਰਿਹਾ, ਇੱਕ ਕੰਮ ਕਰੋ ਇਮਾਨਦਾਰੀ ਨਾਲ। ਹੈ ਬੜਾ ਮੁਸ਼ਕਿਲ, ਮੈਂ ਸ਼ਬਦ ਮੈਂ ਵੀ ਕਹਿੰਦਾ ਪਿਆ, ਉਹਦਾ ਤਾਂ ਨਾਂ ਲੈਣੀ ਬੰਦੇ ਨੂੰ ਮੁਸ਼ਕਿਲ ਲੱਗਦਾ। ਇਮਾਨਦਾਰੀ ਨਾਲ ਇੱਕ ਵਾਰੀ ਗੁਰੂ ਦੇ ਚਰਨਾਂ ਚ ਜੁੜ ਕੇ ਅਰਦਾਸ ਕਰਕੇ ਕਰਿਓ, ਮਾਲਕਾ ਜੁੜਨ ਲੱਗਾ ਜਿਹੜਾ ਨਿੰਦਿਆ ਕਰਦਾ ਉਹਦਾ ਅੱਜ ਭਲਾ ਕਰ ਦੇ। ਸਾਡਾ ਥੋਟ, ਸਾਡਾ ਖਿਆਲ ਇੱਕੋ ਦਮ ਉਹਦੇ ਅੰਦਰ ਜਾਏਗਾ। ਇਹ ਤਜਰਬੇ ਚ ਕਦੀ ਲਿਆਓ ਤੁਸੀਂ, ਬੰਦਾ ਵਿਰੋਧੀ ਹੈ ਨਾ, ਦਿਨ ਰਾਤ ਮਾੜਾ ਬੋਲਦਾ, ਉਹਦੇ ਬਾਰੇ ਚੰਗੇ ਖਿਆਲ, ਚੰਗੇ ਫੁਰਨੇ ਪੈਦਾ ਬਣਾਉਣ ਲੱਗ ਪਓ। ਸੱਚ ਇਹਵੇ ਕਿ ਚੰਗਾ ਥੋਟ ਉਹਦੇ ਅੰਦਰ ਨੂੰ ਇੰਨਾ ਵਿੰਦਾ, ਤੁਹਾਡੇ ਚੰਗੇ ਫੁਰਨੇ ਉਸ ਬੰਦੇ ਨੂੰ ਝੁਕਾ ਕੇ ਰੱਖ ਦਿੰਦੇ। ਤਾਂ ਹੀ ਬਾਬਾ ਸਾਹਿਬ ਨੇ, ਮੈਂ ਨਹੀਂ ਕਹਿ ਰਿਹਾ ਫਰੀਦਾ ਬੁਰੇ ਦਾ ਭਲਾ ਕਰੇ, ਬੜੀ ਵੱਡੀ ਗੱਲ ਹੈ, ਭਲਾ ਕਰ, ਤੂੰ ਚੰਗਾ ਸੋਚ ਉਹਦੇ ਬਾਰੇ। ਹਾਂ ਇਹ ਵੀ ਸੱਚ ਜੇ ਜਿਸ ਬੰਦੇ ਬਾਰੇ ਆਪਾਂ ਮਾੜੇ ਖਿਆਲ ਬਣਾਉਂਦੇ ਹਾਂ ਨਾ, ਤੇ ਕੁਦਰਤੀ ਤੌਰ ਤੇ ਉਹਦਾ ਰਿਸਪੋਂਸ ਵੀ ਮਾੜਾ ਆਉਣ ਲੱਗ ਪੈਂਦਾ, ਇਹ ਨੈਚੁਰਲੀ ਹੈ। ਪਰ ਜੇ ਚੰਗੇ ਬਣਾਉਣ ਲੱਗ ਪਈਏ, ਇਹੀ ਕਾਰਨ ਕਿ ਜੇ ਕਿਸੇ ਬੰਦੇ ਨੂੰ ਜ਼ਿੰਦਗੀ ਦੇ ਟਰੈਕ ਤੋਂ ਖੁੰਝ ਗਿਆ ਉਹਨੂੰ ਦੁਬਾਰਾ ਲਿਆਉਣਾ ਚਾਹੁੰਦੇ ਹਾਂ, ਸਾਡੀ ਉਹ ਮੰਨਦਾ ਵੀ ਨਹੀਂ। ਇਹਨੂੰ ਜਾਦੂ ਟੂਣਾ ਨਾ ਸਮਝਿਓ, ਸਿਰਫ ਬਾਣੀ ਪੜ੍ਹਦਿਆਂ ਨਾ ਉਹਦੇ ਭਲੇ ਦੀ ਅਰਦਾਸ ਕਰਨ ਲੱਗ ਪਓ, ਵਾਹਿਗੁਰੂ ਇਹਦਾ ਭਲਾ ਕਰੇ, ਪਰਮਾਤਮਾ ਇਹਨੂੰ ਸਮਤ ਦੇ। ਸਤਿਗੁਰੂ ਤੋਂ ਡਰ ਕੇ ਕਹਿਣਾ, ਤੁਹਾਡੇ ਰੋਜ਼ ਦੇ ਪੈਦਾ ਕੀਤੇ ਹੋਏ ਫੁਰਨੇ ਬੁਰੇ ਨੂੰ ਵੀ ਚੰਗਿਆ ਬਣਾ ਦਿੰਦੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਕ ਨਾ ਲੱਗੀ, ਪੱਲੇ ਸਭ ਕੁਛ ਪਾਏ। ਮਹਾਰਾਜ ਕਹਿੰਦੇ ਨੇ, ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਈ ਝੁਕਣਾ ਪੈਣਾ। ਤੀਜੇ ਜਾਮੇ ਚ ਦਰਬਾਰ ਚ ਬੈਠਿਆਂ ਨੂੰ ਲੱਤ ਮਾਰੀ, ਗੁਰੂ ਅਮਰਦਾਸ ਨੂੰ ਲੱਤ ਮਾਰ ਕੇ ਜ਼ਮੀਨ ਤੇ ਸੱਟਿਆ ਬਾਬੇ ਦਾਤੂ ਨੇ। ਇਤਿਹਾਸ ਕਹਿੰਦਾ ਪਿੱਛੋਂ ਲੱਤ ਮਾਰੀ, ਕੁਝ ਕਹਿੰਦੇ ਛਾਤੀ ਚ, ਪਰ ਗੁਰੂ ਨੇ ਪੈਰ ਪਕੜ ਲਿਆ, ਕਹਿਣ ਲੱਗੇ ਕਿ ਤੁਸੀਂ ਸੱਟ ਲੱਗੀ ਤੁਹਾਨੂੰ, ਮੇਰੀਆਂ ਹੱਡੀਆਂ ਨੇ, ਤੁਹਾਡੇ ਕੋਮਲ ਚਰਨ ਨੇ। ਤੇ ਜਦੋਂ ਸਿੱਖ ਉਤਾਵਲਾ ਹੁੰਦੀ, ਗੁਰੂ ਨੂੰ ਲੱਤ ਮਾਰੇ ਕੋਈ, ਤੇ ਹਜ਼ੂਰ ਨੇ ਕਿਹਾ ਕੁਛ ਬੋਲਿਓ ਨਾ, ਸਾਡਾ ਕਸੂਰ ਏ, ਆਖਰ ਇਹਨਾਂ ਦੇ ਘਰ ਦੇ ਟਹਿਲੀਏ ਵਿਆਹ ਨਾ, ਇਹ ਆਏ ਨੇ, ਅਸਾਂ ਅੱਗੇ ਲੈਣ ਜਾਣਾ ਸੀ, ਸਾਨੂੰ ਭੁੱਲ ਗਿਆ, ਕਿਰਪਾ ਕਰ। ਪਰ ਉਸ ਲੱਤ ਵਿੱਚ ਪੀੜ ਨਹੀਂ, ਜਾ ਗਈ ਦੁਬਾਰਾ, ਉਹ ਟਿਕ ਗਈ। ਜਿਹੜੀ ਲੱਤ ਮਾਰੀ ਰਸਤੇ ਚ ਬਾਬੇ ਦਾਤੂ ਨਾਲ ਵਾਪਰਿਆ, ਉਹਨੇ ਲੱਤ ਤੋੜੀ, ਉਹ ਪੀੜ ਨਹੀਂ ਗਈ। ਅਖੀਰ ਤੇ ਜਦੋਂ ਗੁਰੂ ਅਰਜੁਨ ਦੇ ਪੋਥੀਆਂ ਲੈਣ ਗਏ ਨਾ, ਤੇ ਬਾਬਾ ਦਾਤੂ ਬਜ਼ੁਰਗ ਹੋ ਚੁੱਕਾ ਸੀ, ਰੋ ਕੇ ਕਹਿੰਦਾ ਸੱਚੇ ਪਾਤਸ਼ਾਹ, ਉੱਥੇ ਪਾਤਸ਼ਾਹ ਸ਼ਬਦ ਵਰਤਿਆ, ਭੁੱਲ ਗਏ। ਤਨ ਗੁਰੂ ਅਰਜੁਨ ਦੇਵ ਦੇ ਚਰਨਾਂ ਚ ਝੁਕੇ ਤੇ ਪੀੜ ਵੀ ਸਦਾ ਲਈ ਚਲੀ ਗਈ। ਇਹ ਸਾਡਾ ਇਤਿਹਾਸ ਹੈ, ਤੇ ਪਰ ਇਹਦਾ ਸੰਬੰਧ ਸਾਰਾ ਅੰਦਰੂਨੀ ਹੈ, ਬਾਹਰ ਮੁਖੀ ਕੇਵਲ ਨਾਟਕ ਚੇਟਕ ਨਾਲ ਨਹੀਂ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ, ਨਾਨਕ ਨਾਮ ਆਰਾਧ ਸਭਨਾ ਤੇ ਵੱਡਾ, ਸਭ ਨਾਮ ਅੱਗੇ ਆਣ ਵਾ। ਦੇਖਿਓ ਇਹਦੀ ਸ਼ੁਰੂਆਤ ਹੋਈ ਇਸ ਪੌੜੀ ਦੀ, ਕਿ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ, ਤੇ ਸੰਪੰਨਤਾ ਹੋਈਏ ਨਾਨਕ ਨਾਮ ਆਰਾਧ ਸਭਨਾ ਤੇ ਵੱਡਾ, ਸਭ ਨਾਮ ਅੱਗੇ ਆਣ ਨਿਵਾਏ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਇੱਕ ਬਚਨ ਹੈ ਜ਼ਿੰਦਗੀ ਨਾਮੇ ਚ, ਕਹਿ ਕੇ ਸੰਪੰਨਤਾ ਕਰਨਾ। ਉਹ ਕਹਿੰਦੇ ਨੇ, ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਦੌਲਤੇ ਅਜ਼ਮਾਹਾ ਕੇ ਮਾਹੀ ਤੁਰਾਸਤ। ਅਰਥ ਦੇ ਕੀ ਨੇ, ਜਿਸ ਕੋਲ ਬੰਦਗੀ ਦੀ ਪੋਸ਼ਾਕ ਹੈ, ਜਿਸ ਕੋਲ ਸਿਮਰਨ ਦਾ ਚੋਲਾ ਹੈ, ਜਿਸ ਕੋਲ ਨਾਮ ਦੇ ਪ੍ਰੇਮ ਪਟੋਲੇ ਨੇ, ਭਾਈ ਨੰਦ ਲਾਲ ਕਹਿੰਦੇ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਜਿਸ ਕੋਲ ਬੰਦਗੀ ਦੀ ਪੋਸ਼ਾਕ ਹੈ, ਉਹਦੇ ਸਾਹਮਣੇ ਬਾਦਸ਼ਾਹ ਦੀ ਖਿਲਤ ਤੇ ਇਨਾਮ ਕੀ, ਦੌਲਤੇ ਅਜ਼ਮਾਹਾ ਤਾਂ ਮਾਹੀ ਤੁਰਾਸਤ। ਦੋ ਸ਼ਬਦ ਨੇ ਮਹਾ ਤੇ ਮਾਹੀ, ਮਹਾ ਫਾਰਸੀ ਵਿੱਚ, ਮਾਹੀ ਦੋ ਸ਼ਬਦ, ਮਹਾ ਚੰਦਰਮਾ, ਮਾਹੀ ਪਾਣੀ ਸਮੁੰਦਰ। ਕਹਿਣ ਲੱਗੇ ਚੰਦਰਮਾ ਤੋਂ ਲੈ ਕੇ ਸਮੁੰਦਰ ਤੱਕ ਹਰ ਖਜ਼ਾਨਾ ਉਹਦੇ ਅੱਗੇ ਝੁਕ ਜਾਂਦਾ ਜਿਹਦੇ ਕੋਲ ਬੰਦਗੀ ਦਾ ਚੋਲਾ ਆ ਜਾਂਦਾ। ਨਾਨਕ ਨਾਮ ਆਰਾਧ ਸਭਨਾ ਤੇ ਵੱਡਾ, ਸਭ ਨਾਮ ਹੈ ਅੱਗੇ ਆਣ ਨਿਵਾਏ। ਧੰਨ ਗੁਰੂ ਰਾਮਦਾਸ ਸੱਚੀ ਸਰਕਾਰ, ਕਿਰਪਾ ਕਰੋ ਮਾਲਕ ਜੀ, ਬਖਸ਼ਿਸ਼ ਕਰੋ ਤੇ ਨਾਮ ਹਰ ਦਮ ਹਰ ਵੇਲੇ ਤਰਸ ਕਰ ਦਿਓ, ਕਿਉਂਕਿ ਨਾਮ ਦਾਤ ਹੈ, ਜ਼ੋਰੀ ਨਹੀਂ, ਇਹ ਤੇਰੀ ਬਖਸ਼ਿਸ਼ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਸਮੂਹ ਪ੍ਰਬੰਧਕ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਦਾਸ, ਕਿਉਂਕਿ ਪਹਿਲੀ ਵਾਰੀ ਆਪ ਜੀ ਦੇ ਦਰਸ਼ਨ ਦਿਦਾਰੇ ਕੀਤੇ ਨੇ ਇਸ ਅਸਥਾਨ ਦੇ। ਬੇਅੰਤ ਭੁੱਲਾਂ ਮੇਰੇ ਤੋਂ ਹੋਈਆਂ ਨੇ ਬੋਲਦਿਆਂ, ਮੇਰੀਆਂ ਭੁੱਲਾਂ ਦੀ ਅਰਦਾਸ ਕਰਿਓ, ਜੋ ਗੁਰੂ ਦਾ ਬਚਨ ਨੂੰ ਮੈਂ ਵੀ ਮੰਨਾਂ ਤੇ ਆਪ ਜੀ ਵੀ ਮੰਨ ਲਓ, ਇਹਦੇ ਵਿੱਚ ਹੀ ਭਲਾ ਹੋਣਾ। ਸਮੂਹ ਪ੍ਰਬੰਧਕ ਵੀਰਾਂ ਦਾ ਤੇ ਖਾਸ ਕਰਕੇ ਅੱਜ ਮੈਂ ਫਿਰ ਦੁਬਾਰਾ ਸਿੱਖ ਚੱਲਣ ਵਾਲੇ ਵੀਰਾਂ ਦਾ ਧੰਨਵਾਦ ਕਰ ਦੇਣਾ। ਰਾਜ ਐਫ ਐਮ ਰੇਡੀਓ, ਭਾਈ ਗੱਜਣ ਸਿੰਘ ਜੀ, ਉਹ ਵੀ ਸਾਰਾ ਪ੍ਰੋਗਰਾਮ ਸੰਗਤਾਂ ਤੱਕ ਪਹੁੰਚਾਉਂਦੇ ਨੇ। ਆਓ ਸਾਧ ਸੰਗਤ ਜੀ, ਮੈਂ ਜਿੱਥੇ ਇੰਨਾ ਸਮਾਂ ਤੁਸੀਂ ਬੈਠੇ ਹੋ, ਚਾਰ ਕੁ ਮਿੰਟ ਹੋਰ ਦੇ ਦਿਓ, ਆਪਾਂ ਥੋੜਾ ਜਿਹਾ ਨਾਮ ਜਪ ਲਈਏ ਤੇ ਉਦੋਂ ਬਾਅਦ ਸਮਾਪਤੀ ਕਰ ਦੇਣਾ। ਤੇ ਜਿੰਨਾ ਜਾਣਾ, ਕਿਉਂਕਿ ਕਾਰ ਵਿਹਾਰ ਵਾਲੇ ਹੋ ਤੁਸੀਂ, ਵਰਕਿੰਗ ਡੇ ਹੈ ਜੀ, ਸਦਕੇ ਜਾਓ, ਜਿੰਨਾ ਕੋਲ ਵਕਤ ਹੈ ਤੇ ਥੋੜਾ ਜਿਹਾ ਆਪਾਂ ਬਹਿ ਜਾਈਏ, ਦੋ ਚਾਰ ਮਿੰਟ ਜੇ ਹੁਕਮ ਕਰੋ ਤੇ ਜਪ ਲੈਣੇ, ਜੇ ਤੁਹਾਡਾ ਹੁਕਮ ਹੋਵੇ ਤਾਂ ਕਰੋ ਕਿਰਪਾ, ਔਰ ਉਚਾਰਨ ਕਰੋ ਜੀ
वाहे गुरु
वाहे गुरु
वाहे गुरु ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।